ਸੁਖ ਕੰਦ ਰਾਮਦਾਸ ਅਰਜਨ ਗੁਰੂ ਬਰ ਸ੍ਰੀ ਹਰਗੋਬਿੰਦ ਹਰੀ ਰਾਏ ਹਰ ਕ੍ਰਿਸ਼ਨ ਗੁਰ ਬਰ ਤੇਗ ਬਹਾਦਰ ਚੰਦ ਦਸਵੇਂ ਗੋਬਿੰਦ ਸਿੰਘ ਗੁਰ ਨਮੋ ਜੋਰ ਕਰ ਬੰਦ ਜਿਸਮਹਿ ਅੰਮ੍ਰਿਤ ਗਿਆਨ ਹੈ ਮਾਣਕ ਭਗਤ ਬੈਰਾਗ ਸ੍ਰੀ ਗੁਰੂ ਗ੍ਰੰਥ ਸਾਹਿਬ ਉਦਦ ਬੰਦੋ ਕਰ ਅਨੁਰਾਗ ਸਤਿਗੁਰ ਸ਼ਬਦ ਕਮਾਏ ਜਿਨ ਜੀਤੇ ਪੰਚ ਵਿਕਾਰ ਤਿੰਨ ਸੰਤਨ ਕੋ ਬੰਦਨਾ ਸਿਰ ਚਰਨਨ ਪਰ ਧਾਰ ਸਤਿਗੁਰ ਮਮ ਬੇਰੀ ਕਟਹੋ ਨਿਜ ਬੇਰੀ ਪਰਚਾਰ ਇਹ ਬੇਰੀ ਹੋਏ ਭਵ ਸਫਲ ਬਿਨ ਬੇਰੀ ਕਰ ਪਾਰ ਏਕੰਕਾਰਾ ਸਤਿਗੁਰੂ ਤਿਹ ਪ੍ਰਸਾਦ ਸਚ ਹੋਇ ਵਾਹਿਗੁਰੂ ਜੀ ਕੀ ਫਤਿਹ ਬਿਘਨ ਬਿਨਾਸ਼ਨ ਸੋਇ ਏਕੰਕਾਰਾ ਸਤਿਗੁਰੂ ਤਿਹ ਪ੍ਰਸਾਦ ਸਚ ਹੋਇ ਵਾਹਿਗੁਰੂ ਜੀ ਕੀ ਫਤਿਹ ਬਿਘਨ ਬਿਨਾਸ਼ਨ ਸੋਇ ਧੰਨ ਧੰਨ ਸੱਚੇ ਪਾਤਸ਼ਾਹ ਗਰੀਬ ਨਵਾਜ ਦੀਨ ਦੁਨੀਆਂ ਦੇ ਮਾਲਕ ਚਵਰ ਛਤਰ ਤਖਤ ਦੇ ਮਾਲਕ ਸਮਰੱਥ ਗੁਰੂ ਪ੍ਰਤੱਖ ਗੁਰੂ ਦੀਨ ਦਿਆਲ ਕਿਰਪਾਲ ਅੰਤਰਜਾਮੀ ਪੂਰਨ ਪਾਰ ਬ੍ਰਹਮ ਪਰਮੇਸ਼ਰ ਵਾਹਿਗੁਰੂ ਅਕਾਲ ਪੁਰਖ ਸਵਰੂਪ ਸੱਚੇ ਪਾਤਸ਼ਾਹ ਦਾਸਾਂ ਗਰੀਬਾਂ ਦੀ ਸਦਾ ਹੀ ਇੱਜ਼ਤ ਰੱਖਣ ਵਾਲੇ ਪੱਤ ਰੱਖਣ ਵਾਲੇ ਦਇਆ ਕਰਨ ਵਾਲੇ ਮਿਹਰ ਕਰਨ ਵਾਲੇ ਬਖਸ਼ਿਸ਼ਾਂ ਕਰਨ ਵਾਲੇ ਲੋਕ ਪਰਲੋਕ ਵਿੱਚ ਸਹਾਇਤਾ ਕਰਨ ਵਾਲੇ ਸਭਨਾਂ ਦੇ ਸਾਂਝੇ ਸਤਿਗੁਰੂ ਆਪਣੇ ਸੇਵਕਾਂ ਦੀ ਇੱਜ਼ਤ ਰੱਖਣ ਵਾਲੇ ਸੱਚੇ ਪਾਤਸ਼ਾਹ ਗਰੀਬ ਨਵਾਜ ਸੱਚੇ ਪਾਤਸ਼ਾਹ ਹਾਜ਼ਰਾ ਹਜ਼ੂਰ ਜਹਰਾ ਜਹੂਰ ਸਰਬ ਕਲਾ ਭਰਪੂਰ ਸੱਚੇ ਪਾਤਸ਼ਾਹ ਗਰੀਬ ਨਵਾਜ ਧੰਨ ਧੰਨ ਸਤਿਗੁਰੂ ਧੰਨ ਧੰਨ ਸ੍ਰੀ ਗੁਰੂ ਗ੍ਰੰਥ ਸਾਹਿਬ ਜੀ ਮਹਾਰਾਜ
ਧੰਨ ਧੰਨ ਸ੍ਰੀ ਗੁਰੂ ਗ੍ਰੰਥ ਸਾਹਿਬ ਜੀ ਮਹਾਰਾਜ
ਸਭ ਸਿੱਖ ਸੰਗਤ ਪ੍ਰੇਮ ਦੇ ਨਾਲ ਦੋਵੇਂ ਹੱਥ ਜੋੜ ਕੇ ਉਚਾਰਨ ਕਰੋ ਜੀ ਧੰਨ ਧੰਨ ਸ੍ਰੀ ਗੁਰੂ ਗ੍ਰੰਥ ਸਾਹਿਬ ਜੀ ਮਹਾਰਾਜ
ਧੰਨ ਧੰਨ ਸ੍ਰੀ ਗੁਰੂ ਗ੍ਰੰਥ ਸਾਹਿਬ ਜੀ ਮਹਾਰਾਜ
ਫਿਰ ਕਹੋ ਜੀ ਧੰਨ ਧੰਨ ਸ੍ਰੀ ਗੁਰੂ ਗ੍ਰੰਥ ਸਾਹਿਬ ਜੀ ਮਹਾਰਾਜ
ਧੰਨ ਧੰਨ ਸ੍ਰੀ ਗੁਰੂ ਗ੍ਰੰਥ ਸਾਹਿਬ ਜੀ ਮਹਾਰਾਜ
ਹਜ਼ੂਰ ਸੱਚੇ ਪਾਤਸ਼ਾਹ ਗਰੀਬ ਨਵਾਜ ਜੀ ਦੀ ਪਵਿੱਤਰ ਹਾਜ਼ਰੀ ਦੇ ਵਿੱਚ ਸੁਭਾਏ ਮਾਨ ਗੁਰੂ ਕੀ ਸਾਜੀ ਨਵਾਜੀ ਗੁਰੂ ਜੀ ਦੀ ਪਿਆਰੀ ਗੁਰੂ ਜੀ ਦੀ ਸਵਾਰੀ ਸਾਧ ਸੰਗਤ ਜੀਓ ਆਪ ਜੀ ਬੜੇ ਪਿਆਰ ਦੇ ਨਾਲ ਮਹਾਰਾਜ ਸੱਚੇ ਪਾਤਸ਼ਾਹ ਜੀ ਦੀ ਪਵਿੱਤਰ ਹਾਜ਼ਰੀ ਵਿੱਚ ਸੱਜ ਕੇ ਸਤਿਗੁਰੂ ਸੱਚੇ ਪਾਤਸ਼ਾਹ ਜੀ ਦੇ ਸੋਹਣੇ ਦਰਸ਼ਨ ਕਰਕੇ ਆਪਣੇ ਸਮੇਂ ਨੂੰ ਆਪਣੇ ਸਵਾਸਾਂ ਨੂੰ ਸਫਲਿਆਂ ਕਰ ਰਹੇ ਹੋ ਗੁਰੂ ਸਾਹਿਬ ਨੇ ਬੜੀ ਕਿਰਪਾ ਕੀਤੀ ਦਇਆ ਕੀਤੀ ਮਿਹਰ ਕੀਤੀ ਹੈ ਸਤਿਗੁਰਾਂ ਦੀ ਪਵਿੱਤਰ ਬਾਣੀ ਦਾ ਰਸ ਭਿੰਨਾ ਕੀਰਤਨ ਗੁਰਮੁਖਾਂ ਪਿਆਰਿਆਂ ਦੀ ਰਸਨਾ ਤੋਂ ਆਪ ਜੀ ਨੇ ਸਰਵਣ ਕੀਤਾ ਗੁਰਮੁਖ ਪਿਆਰੇ ਆਪ ਜੀ ਨੂੰ ਦੱਸ ਰਹੇ ਸਨ ਬਾਬਾ ਜੀ ਬਾਬਾ ਅਟਲ ਰਾਏ ਸਾਹਿਬ ਜੀ ਜਿਨ੍ਹਾਂ ਦਾ ਗੁਰੂ ਘਰ ਦੇ ਵਿੱਚ ਬਹੁਤ ਵੱਡਾ ਜਸ ਹੈ ਬਹੁਤ ਵੱਡਾ ਪ੍ਰਤਾਪ ਹੈ ਬਹੁਤ ਵੱਡਾ ਨਾਮ ਹੈ ਉਹਨਾਂ ਬਾਬਾ ਜੀ ਦੇ ਜਨਮ ਦਿਨ ਦੇ ਬਾਰੇ ਆਪ ਜੀ ਨੂੰ ਦੱਸ ਰਹੇ ਸਨ ਜੀ ਬਾਬਾ ਜੀ ਨੇ ਗੁਰੂ ਛੇਵੇਂ ਪਾਤਸ਼ਾਹ ਮਹਾਰਾਜ ਜੀ ਦੇ ਗ੍ਰਹਿ ਵਿਖੇ ਸਾਹਿਬਜ਼ਾਦਾ ਜੀ ਬਣ ਕੇ ਭਾਵ ਪੁੱਤਰ ਬਣ ਕੇ ਆਪਣਾ ਜਨਮ ਧਾਰਨ ਕੀਤਾ ਅਵਤਾਰੀ ਪੁਰਸ਼ ਸੰਸਾਰ ਸੰਗਤ ਜੀ ਬਾਬਾ ਜੀ ਕਿਸੇ ਮਰੇ ਹੋਏ ਬੰਦੇ ਨੂੰ ਜਿੰਦਾ ਕਰਨਾ ਛੋਟੀ ਗੱਲ ਨਹੀਂ ਹੁੰਦੀ ਜੀ ਅਸੀਂ ਕੀੜੀ ਨੂੰ ਮਾਰ ਕੇ ਵਾਪਸ ਜਿੰਦਾ ਨਹੀਂ ਕਰ ਸਕਦੇ ਜੀ ਭਾਵ ਉਹਨਾਂ ਦੇ ਬੋਲਾਂ ਵਿੱਚ ਤਾਕਤ ਸੀਗੀ ਜੀ ਤਾਂ ਇੰਨੀ ਵੱਡੀ ਕਿਰਪਾ ਵਰਤੀ ਸੀਗੀ ਪਰ ਜਦੋਂ ਉਹੋ ਹੀ ਗੱਲ ਦਾ ਛੇਵੇਂ ਪਾਤਸ਼ਾਹ ਮਹਾਰਾਜ ਨੂੰ ਪਤਾ ਲੱਗਾ ਅਤੇ ਮਹਾਰਾਜ ਨੇ ਬਸ ਇੱਕੋ ਵਾਰੀ ਇਸ਼ਾਰਾ ਹੀ ਕੀਤਾ ਅਤੇ ਬਾਬਾ ਜੀ ਨੇ ਬਹੁਤ ਵੱਡੀ ਸਮਤ ਬਖਸ਼ਿਸ਼ ਕੀਤੀ ਵੀ ਗੁਰੂ ਜੀ ਦੇ ਹੁਕਮ ਦੇ ਵਿੱਚ ਕਿਵੇਂ ਚੱਲਣਾ ਹੈ ਗੁਰੂ ਜੀ ਦਾ ਹੁਕਮ ਹੋਵੇ ਅਤੇ ਸਰੀਰ ਵੀ ਤਿਆਗਣਾ ਪਵੇ ਅਤੇ ਦੇਰ ਨਹੀਂ ਲਾਉਣੀ ਜੀ ਹਾਂਜੀ ਉਸੇ ਸਮੇਂ ਤਤਕਾਲ ਹੀ ਬਾਬਾ ਜੀ ਨੇ ਸਰੀਰ ਤਿਆਗ ਦਿੱਤਾ ਸਾਹਿਬਜ਼ਾਦੇ ਤਾਂ ਹੋਰ ਵੀ ਕਈ ਹੋਏ ਨੇ ਪਰ ਵੇਖੋ ਇੰਨੀ ਉੱਚੀ ਅਤੇ ਮਹਾਨ ਯਾਦਗਾਰ ਬਾਬਾ ਅਟਲ ਰਾਏ ਸਾਹਿਬ ਜੀ ਦੀ ਆਪਣੇ ਆਪ ਵਿੱਚ ਬੜੀ ਵੱਡੀ ਉਦਾਹਰਣ ਹੈ ਜੀ ਸ੍ਰੀ ਦਰਬਾਰ ਸਾਹਿਬ ਤੁਸੀਂ ਜਾਓ ਕਿਹੇ ਪਾਸਿਓਂ ਵੀ ਅੰਦਰ ਪਰਿਕਰਮਾ ਵਿੱਚ ਦਾਖਲ ਹੋ ਜਾਵੋ, ਤੁਹਾਨੂੰ ਬਾਬਾ ਜੀ ਦੇ ਪਵਿੱਤਰ ਅਸਥਾਨ ਦੇ ਦਰਸ਼ਨ ਹੋ ਜਾਣਗੇ ਜੀ। ਅੰਮ੍ਰਿਤਸਰ ਦੇ ਵਿੱਚ ਤਕਰੀਬਨ ਸਭ ਤੋਂ ਉੱਚੀ ਬਿਲਡਿੰਗ ਦਰਬਾਰ ਸਾਹਿਬ ਦੇ ਆਸੇ ਪਾਸੇ ਉਹ ਬਾਬਾ ਜੀ ਦਾ ਪਵਿੱਤਰ ਅਸਥਾਨ ਹੈ ਜੀ। ਹਾਂਜੀ, ਸੋ ਬਾਬਾ ਜੀ ਦੀ ਬੜੀ ਵੱਡੀ ਸ਼ਖਸੀਅਤ ਹੈ ਬਾਬਾ ਜੀ ਦੀ। ਸੋ ਬਾਬਾ ਜੀ ਦੇ ਬਾਰੇ ਆਪ ਜੀ ਨੂੰ ਦੱਸ ਰਹੇ ਸਨ, ਸੱਚੇ ਪਾਤਸ਼ਾਹ ਮਿਹਰ ਕਰਨ। ਆਓ ਬੜੇ ਪਿਆਰ ਦੇ ਨਾਲ ਸਾਰੀ ਸੰਗਤ ਜੋੜੋ ਦੋਵੇਂ ਹੱਥ ਤੇ ਪ੍ਰੇਮ ਨਾਲ ਗੱਜ ਕੇ ਫਤਿਹ ਬੁਲਾਓ ਜੀ। ਵਾਹਿਗੁਰੂ ਜੀ ਕਾ ਖਾਲਸਾ,
ਵਾਹਿਗੁਰੂ ਜੀ ਕੀ ਫਤਿਹ,
ਵਾਹਿਗੁਰੂ ਜੀ ਕੀ ਫਤਿਹ। ਫਿਰ ਇੱਕ ਵਾਰੀ ਗੱਜ ਕੇ ਆਖੋ ਜੀ, ਵਾਹਿਗੁਰੂ ਜੀ ਕਾ ਖਾਲਸਾ,
ਵਾਹਿਗੁਰੂ ਜੀ ਕੀ ਫਤਿਹ।
ਗੁਰੂ ਦਸਵੇਂ ਪਾਤਸ਼ਾਹ ਮਹਾਰਾਜ ਜੀ ਦੀ ਪਵਿੱਤਰ ਕਥਾ ਆਪ ਸਭ ਸੰਗਤ ਪ੍ਰੇਮ ਸਹਿਤ ਸਰਵਣ ਕਰਦੇ ਹੋ। ਹਜ਼ੂਰ ਸੱਚੇ ਪਾਤਸ਼ਾਹ ਗਰੀਬ ਨਵਾਜ ਜੀ ਦਾ ਸੁਭਾਅ ਹੈ ਆਪਣਿਆਂ ਸਿੱਖਾਂ ਪ੍ਰੇਮੀਆਂ ਦੀ ਇੱਜ਼ਤ ਪੱਤ ਰੱਖਣਾ ਜੀ। ਇਸੇ ਕਰਕੇ ਦਾਸ ਇਸ ਗੱਲ 'ਤੇ ਬਹੁਤ ਜ਼ੋਰ ਦਿੰਦਾ ਹੈ, ਗੁਰੂ ਸਾਹਿਬ ਸੱਚੇ ਪਾਤਸ਼ਾਹ ਸਾਡੇ 'ਤੇ ਕਰੋ ਕਿਰਪਾ, ਦਇਆ ਕਰੋ, ਅਸੀਂ ਮਨੋ ਤੁਹਾਡੇ ਪ੍ਰੇਮੀ ਅਤੇ ਗੁਰਸਿੱਖ ਬਣ ਸਕੀਏ ਜੀ। ਰਤਨ ਰਾਏ ਨੇ ਹਾਥੀ ਬੜੇ ਪਿਆਰ ਨਾਲ ਗੁਰੂ ਜੀ ਨੂੰ ਭੇਟਾ ਕੀਤਾ। ਵਕੀਲ ਜਦੋਂ ਵਲ ਛਲ ਦੇ ਨਾਲ ਮਹਾਰਾਜ ਕੋਲੋਂ ਉਹ ਹਾਥੀ ਦੀ ਮੰਗ ਕਰਦਾ ਅਤੇ ਗੁਰੂ ਸਾਹਿਬ ਕਹਿਣ ਲੱਗੇ, ਭਾਈ ਇਹ ਹਾਥੀ, ਕਹਿਣ ਲੱਗੇ ਸਾਨੂੰ ਸਾਡੇ ਸਿੱਖ ਨੇ ਭੇਟਾ ਕੀਤਾ। ਉਹਦਾ ਇਹ ਮਨੋਰਥ ਸੀ ਵੀ ਇਹ ਗੁਰੂ ਘਰ ਦੀ ਸੇਵਾ ਕਰੇ, ਇਸ ਕਰਕੇ ਇਹ ਹਾਥੀ ਤੁਹਾਨੂੰ ਨਹੀਂ ਮਿਲ ਸਕਦਾ। ਹੋਰ ਗੁਰੂ ਘਰ ਵਿੱਚ ਹਾਥੀ ਨੇ, ਉਹ ਲੈ ਲਓ, ਪਰ ਪ੍ਰਸਾਦੀ ਹਾਥੀ ਨਹੀਂ ਮਿਲੇਗਾ ਜੀ। ਸੰਗਤ ਜੀ, ਗੁਰੂ ਘਰ ਦੀ ਵਸਤੂ ਹੋਵੇ ਅਤੇ ਵਿਆਹਾਂ ਬਰਾਤਾਂ ਵਿੱਚ ਤੁਰੀ ਫਿਰੇ, ਇਹ ਵੀ ਨਹੀਂ ਗੱਲ ਚੰਗੀ ਲੱਗਦੀ ਜੀ। ਹਾਂਜੀ, ਗੁਰੂ ਘਰ ਦੀ ਵਸਤੂ ਬੜੀ ਪਵਿੱਤਰ ਹੈ। ਗੁਰੂ ਘਰ ਦਾ ਸੇਵਾਦਾਰ ਸਿੱਖ ਉਹ ਬੜਾ ਮਹਾਨ ਰੁਤਬਾ ਰੱਖਦਾ ਹੈ, ਇਸ ਕਰਕੇ ਉਹਨੂੰ ਆਪ ਹੀ ਵਿਚਰ ਕੇ ਤੁਰਨਾ ਚਾਹੀਦਾ ਜੀ। ਹਜ਼ੂਰ ਸੱਚੇ ਪਾਤਸ਼ਾਹ ਗਰੀਬ ਨਵਾਜ ਜੀ ਦਾ ਬੜਾ ਵੱਡਾ ਜਸ ਹੈ, ਬੜਾ ਵੱਡਾ ਪ੍ਰਤਾਪ ਹੈ। ਗੁਰੂ ਸਾਹਿਬ ਜੀ ਦਾ ਹਾਥੀ ਆਮ ਜੇ ਬੰਦੇ ਦੀ ਬਰਾਤ ਦੇ ਵਿੱਚ ਤੁਰਿਆ ਫਿਰੇ, ਇਹ ਵੀ ਗੱਲ ਬਹੁਤੀ ਸ਼ੋਭਨੀਕ ਨਹੀਂ ਹੈਗੀ ਜੀ। ਅਤੇ ਗੁਰੂ ਸਾਹਿਬ ਜੀ ਨੂੰ ਪਤਾ, ਜਦੋਂ ਅਸੀਂ ਇਹਨਾਂ ਨੂੰ ਹਾਥੀ ਦੇਣਾ ਅਤੇ ਇਹਨਾਂ ਹਾਥੀ ਵਰਤਣਾ, ਪਰਤ ਕੇ ਗੁਰੂ ਘਰ ਦੀ ਵਸਤੂ ਅਸੀਂ ਮੰਗਣੀ ਹੈ, ਹਾਥੀ ਇਹਨਾਂ ਦੇਣਾ ਕੋਈ ਨਹੀਂ, ਅਸੀਂ ਫਿਰ ਮੰਗਾਂਗੇ, ਇਹਨਾਂ ਨੇ ਫਿਰ ਨਾ ਕਰ ਦੇਣੀ ਹੈ, ਜਿਹਦੇ ਕਰਕੇ ਵਿਗਾੜ ਪੈਦਾ ਹੋਏਗਾ ਜੀ। ਅਤੇ ਉਦੋਂ ਹਾਥੀ ਮੰਗਣ ਕਰਕੇ ਜੰਗ ਹੋਣੀ ਹੈ, ਅਤੇ ਸੱਚੇ ਪਾਤਸ਼ਾਹ ਗਰੀਬ ਨਵਾਜ ਜੀ ਕਹਿੰਦੇ, ਅਸੀਂ ਸਿੱਧਾ ਹੀ ਜੰਗ ਤਾਂ ਇਹਨਾਂ ਨਾਲ ਕਰਨੀ ਪੈਣੀ। ਮਹਾਰਾਜ ਕਹਿਣ ਲੱਗੇ, ਸਿੱਧਾ ਹੀ ਇਹਨਾਂ ਨੂੰ ਨਾ ਕਰ ਦੇਣੀ ਹੈ। ਸੋ ਸੱਚੇ ਪਾਤਸ਼ਾਹ ਨੇ ਵਕੀਲ ਨੂੰ ਸਿੱਧੀ ਨਾ ਕੀਤੀ ਜੀ। ਗੁਰਮੁਖੋ, ਇੱਕ ਗੱਲ ਚੇਤਾ ਰੱਖੋ, ਨਿਰਭਉ ਜਪੈ ਸਗਲ ਭਉ ਮਿਟੈ। ਗੱਜ ਕੇ ਆਖੋ, ਪਰਮੇਸ਼ਰ ਨਿਰਭਉ ਹੈ ਜੀ, ਰੱਬ ਨਹੀਂ ਚ ਕਿਸੇ ਕੋਲੋਂ ਡਰਦਾ ਜੀ। ਉਸ ਨਿਰਭਉ ਵਾਹਿਗੁਰੂ ਜੀ ਦਾ ਨਾਮ ਜਪ ਕੇ, ਜਪ ਜਪ ਕੇ ਜਿਹੜਾ ਮਨੁੱਖ ਨਾਮ ਜਪਦਾ ਉਹ ਵੀ ਨਿਰਭਉ ਹੋ ਜਾਂਦਾ ਜੀ। ਉਹਦੇ ਅੰਦਰ ਕਿਸੇ ਵੀ ਪ੍ਰਕਾਰ ਦਾ ਡਰ ਖਤਰਾ ਭੈ ਨਹੀਂ ਚ ਰਹਿੰਦਾ ਜੀ। ਬੜੇ ਬੜੇ ਵੱਡੇ ਮਹਾਂਪੁਰਖ ਸਿੱਖ ਜਗਤ ਦੇ ਜਿਹੜੇ ਨਿਰਭਉ ਹੋ ਕੇ ਵਿਚਰੇ ਜੀ, ਨਿਰਭਉ ਹੋ ਕੇ ਵਿਚਰੇ, ਸੰਤ ਗਿਆਨੀ ਜਰਨੈਲ ਸਿੰਘ ਜੀ ਵਰਗੇ ਮਹਾਂਪੁਰਸ਼ ਨਿਰਭਉ ਹੋ ਕੇ ਸਾਧ ਸੰਗਤ ਜੀ ਉਹ ਵਿਚਰੇ ਜੀ। ਸੋ ਮਹਾਰਾਜ ਸੱਚੇ ਪਾਤਸ਼ਾਹ ਤੇ ਨਿਰਭਉ ਨੇ, ਜਿਹਦੇ ਤੇ ਦ੍ਰਿਸ਼ਟੀ ਪਾ ਦੇਣ ਉਹਨੂੰ ਨਿਰਭਉ ਬਣਾ ਦਿੰਦੇ ਜੀ। ਹਜ਼ੂਰ ਸੱਚੇ ਪਾਤਸ਼ਾਹ ਮਹਾਰਾਜ ਨੇ ਨਾਂਹ ਕਰ ਦਿੱਤੀ ਜੀ, ਤੁਸੀਂ ਗੁਰਬਾਣੀ ਪੜ੍ਹੋ, ਨਾਮ ਜਪੋ, ਅੰਦਰ ਸਹਿਜ ਸੁਭਾਅ ਬੰਦੇ ਦੇ ਦਲੇਰੀ ਬਣੀ ਰਹਿੰਦੀ ਜੀ। ਇੱਥੋਂ ਤੱਕ ਨਾਮ ਜਪਣ ਵਾਲੇ ਗੁਰਸਿੱਖ, ਨਿਤਨੇਮ ਪਿਆਰ ਨਾਲ ਅਤੇ ਧਿਆਨ ਨਾਲ ਕਰਨ ਵਾਲੇ ਜਿਹੜੇ ਪ੍ਰੇਮੀ ਨੇ ਉਹ ਮੈਨੂੰ ਦੱਸਦੇ, ਕਹਿਣ ਲੱਗੇ ਕਈ ਵਾਰੀ ਤਾਂ ਨਿਤਨੇਮ ਕਰਕੇ ਰੱਜ ਜਾਈਦਾ ਵੀ ਪ੍ਰਸ਼ਾਦੇ ਦੀ ਲੋੜ ਨਹੀਂ ਰਹਿੰਦੀ ਜੀ। ਮੈਂ ਕਿਹਾ ਇਹ ਵੀ ਅਵਸਥਾ ਆਉਂਦੀ ਹੈ, ਸੱਚੀ ਗੱਲ ਹੈ ਇਹਨਾਂ ਦੀ ਵੀ ਪ੍ਰਸ਼ਾਦੇ ਦੀ ਲੋੜ ਨਹੀਂ ਰਹਿੰਦੀ ਜੀ। ਹਾਂਜੀ, ਹੁਣ ਜਿਹਨੇ ਕਦੀ ਉੱਠ ਕੇ ਅੰਮ੍ਰਿਤ ਵੇਲੇ ਇਸ਼ਨਾਨ ਕਰਕੇ ਅੱਖਾਂ ਬੰਦ ਕਰਕੇ ਜਪਜੀ ਸਾਹਿਬ ਦਾ ਪਾਠ ਨਹੀਂ ਕੀਤਾ ਜੀ, ਹਾਂਜੀ, ਅਤੇ ਉਹ ਆਖੇ ਵੀ ਇਹ ਤਾਂ ਗੱਲ ਹੋ ਹੀ ਨਹੀਂ ਸਕਦੀ ਜੀ, ਅਤੇ ਉਹਦੇ ਮੂੜ ਮੱਤ ਹੈ ਜੀ। ਇੱਕ ਬੀਬੀ ਨੇ ਮੈਨੂੰ ਆਪਣੇ ਘਰ ਵਾਲੇ ਬਾਰੇ ਦੱਸਿਆ ਜੀ, ਗੱਜ ਕੇ ਆਖੋ ਵਾਹਿਗੁਰੂ ਹੈ। ਉਹ ਕਹਿਣ ਲੱਗੀ ਮੈਂ ਸੱਚ ਦੱਸਦੀ ਹਾਂ, ਗੱਲਾਂ ਤਾਂ ਸਿੱਖੀ ਦੀਆਂ ਬੜੀਆਂ ਕਰਦੇ ਨੇ, ਪਰ ਜਦੋਂ ਦੀ ਮੈਂ ਵਿਆਹੀ ਆਈ ਹਾਂ ਇੰਨੇ ਸਾਲ ਹੋ ਗਏ ਨੇ, ਅੱਜ ਤੱਕ ਮੈਂ ਇੱਕ ਦਿਨ ਵੀ ਨਹੀਂ ਵੇਖਿਆ ਵੀ ਮੇਰਾ ਘਰ ਵਾਲਾ ਅੰਮ੍ਰਿਤ ਵੇਲੇ ਉੱਠ ਕੇ ਜਪਜੀ ਸਾਹਿਬ ਦਾ ਪਾਠ ਕੀਤਾ ਹੋਏ ਉਹਨੇ ਜੀ। ਗੱਲਾਂ ਬੜੀਆਂ ਸਿੱਖੀ ਦੀਆਂ ਕਰਨੀਆਂ, ਬੜੇ ਵਿਦਵਤਾ ਵਾਲੀਆਂ ਕਰਨੀਆਂ, ਵੀ ਸਾਰੀ ਸਿੱਖੀ ਦਾ ਬੋਝ ਅਸੀਂ ਚੁੱਕਿਆ ਆਉਂਦਾ ਜੀ। ਹਾਂਜੀ, ਦੱਸਿਆ ਉਹਨੇ, ਕਹਿਣ ਲੱਗੀ ਕਦੀ ਮੈਂ ਵੇਖਿਆ ਹੀ ਨਹੀਂ ਵੀ ਉਹਨਾਂ ਨੇ ਜਪਜੀ ਸਾਹਿਬ ਦਾ ਪਾਠ ਕੀਤਾ ਹੋਵੇ। ਜਾਪ ਸਾਹਿਬ ਤੇ ਅਗਲੀ ਗੱਲ ਹੈ ਨਾ ਜੀ, ਜਿਉਂ ਅਭਿਆਸ ਕਰੇਗਾ ਬੰਦਾ, ਨਾਮ ਜਪੇਗਾ, ਫਿਰ ਇਸ ਗੱਲਾਂ ਸਮਝ ਵਿੱਚ ਆਉਂਦੀਆਂ। ਇਹ ਨਿਰਭਉ ਜਾਣਾ ਇੱਕ ਅਵਸਥਾ ਹੈ, ਅਵਸਥਾ ਜੀ, ਇਹ ਅਵਸਥਾ ਹਰ ਇੱਕ 'ਤੇ ਨਹੀਂ ਆਉਂਦੀ। ਬੜੀਆਂ ਉੱਤੋਂ ਉੱਤੋਂ ਡੀਆਂ ਡਿੰਗਾਂ ਜੀਆਂ ਮਾਰੀ ਜਾਣੀਆਂ ਗੱਲ ਵੱਖਰੀ ਹੈ, ਨਿਰਭਉ ਹੋਣਾ ਅਵਸਥਾ ਹੈ। ਇਹ ਅਵਸਥਾ ਵਿਰਲੇ ਮਹਾਂਪੁਰਸ਼ਾਂ 'ਤੇ ਆਉਂਦੀ ਹੈ ਜੀ। ਗੁਰੂ ਸਾਹਿਬ ਨੇ ਸਿੱਧੀ ਨਾ ਕਰ ਦਿੱਤੀ, ਮਹਾਰਾਜ ਕਹਿੰਦੇ ਇਹ ਪ੍ਰੇਮੀ ਦਾ ਹੱਥ ਹੀ ਹੈ, ਇਹ ਅਸੀਂ ਦੇ ਨਹੀਂ ਸਕਦੇ। ਵਕੀਲ ਇਹ ਗੱਲ ਸਮਝ ਗਿਆ ਵੀ ਮਹਾਰਾਜ ਅੰਦਰ ਦੀਆਂ ਗੱਲਾਂ ਜਾਣਨ ਵਾਲੇ ਨੇ, ਛਲ ਕਪਟ ਗੁਰੂ ਜੀ ਨੂੰ ਪਤਾ ਲੱਗ ਗਿਆ, ਅਤੇ ਹੁਣ ਇਹਨਾਂ ਨੇ ਸਾਨੂੰ ਹੱਥ ਹੀ ਦੇਣਾ ਨਹੀਂ ਹੈ। ਵਕੀਲ ਜਿਹੜਾ ਭੀਮ ਚੰਦ ਨੂੰ ਕਹਿੰਦਾ ਸੀ ਹੱਥ ਹੀ ਆਇਆ ਹੀ ਸਮਝੋ, ਹੱਥ ਹੀ ਤੁਹਾਡੇ ਸਾਹਮਣੇ ਹੀ ਸਮਝੋ, ਉਹ ਵੀ ਬੜਾ ਸ਼ਰਮਸਾਰ ਹੋਇਆ ਵੀ ਇਹ ਤਾਂ ਮੇਰਾ ਹੀ ਕੰਮ ਉਲਟ ਪੈ ਗਿਆ, ਮੈਂ ਬੜੇ ਮਾਣ ਨਾਲ ਆਇਆ ਸਾਂ ਅਤੇ ਗੱਲ ਬਣੀ ਕੋਈ ਨਹੀਂ। ਉਹ ਕੁਝ ਵੀ ਨਹੀਂ ਬਣਿਆ, ਕੋਈ ਕੰਮ ਵੀ ਨਹੀਂ ਸਰਿਆ, ਕੋਈ ਗੱਲ ਵੀ ਨਹੀਂ ਬਣੀ, ਉਹਦਾ ਹੰਕਾਰ ਨੀਵਾਂ ਹੋ ਗਿਆ ਜੀ। ਗੁਰੂ ਸਾਹਿਬ ਕੋ ਹਰ ਰੋਗ ਦੀ ਖਾਲਸਾ ਜੀ ਦਵਾਈ ਹੈਗੀ ਹੈ, ਗੱਜ ਕੇ ਆਖੋ। ਹਾਂਜੀ, ਉਹ ਹੰਕਾਰ ਵਿੱਚ ਆਇਆ ਸੀਗਾ ਅਤੇ ਸੱਚੇ ਪਾਤਸ਼ਾਹ ਮਹਾਰਾਜ ਨੇ ਉਹ ਬਚਨ ਹੀ ਇਹੋ ਜਿਹੇ ਕੀਤੇ ਵੀ ਅੱਗੋਂ ਬੋਲ ਹੀ ਨਹੀਂ ਸਕਿਆ ਜੀ ਉਹ ਜੀ। ਉਹਨੂੰ ਅੱਗੋਂ ਦੂਜੀ ਗੱਲ ਕੋਈ ਨਹੀਂ ਆਈ ਜੀ, ਹੰਕਾਰ ਉਹਦਾ ਚੂਰ ਚੂਰ ਹੋ ਗਿਆ ਜੀ। ਕਈ ਸ਼ਖਸੀਅਤਾਂ ਰੱਬ ਦੀਆਂ ਪਿਆਰੀਆਂ ਐਸੀਆਂ ਹੁੰਦੀਆਂ, ਉਹਨਾਂ ਨਾਮ ਹੀ ਇੰਨਾ ਜਪਿਆ ਹੁੰਦਾ ਸਾ ਸੰਗਤ ਜੀ, ਉਹਨਾਂ ਦੇ ਅੱਗੇ ਬੋਲਣਾ ਜਾਂ ਪਰਤ ਕੇ ਜਵਾਬ ਦੇਣਾ ਔਖਾ ਹੋ ਜਾਂਦਾ ਜੀ। ਹਾਂਜੀ, ਅਤੇ ਗੁਰੂ ਮਿਹਰ ਕਰੇ, ਕਈਆਂ ਦੀ ਜ਼ਿੰਦਗੀ ਦਾ ਨਿਸ਼ਾਨਾ ਹੀ ਲੋਕਾਂ ਨਾਲ ਬਹਿਸ ਕਰਨੀ ਹੈਗੀ ਹੈ ਜੀ। ਹਾਂਜੀ, ਇੱਕ ਪੰਗਤੀ ਇੱਧਰੋਂ ਗੁਰਬਾਣੀ ਦੀ ਲੈ ਲੈਣੀ, ਪੂਰਾ ਸ਼ਬਦ ਨਹੀਂ ਜੀ, ਇੱਕ ਇੱਧਰੋਂ ਲੈ ਲੈਣੀ ਜੀ, ਅਤੇ ਲੋਕਾਂ ਨਾਲ ਬਹਿਸ ਅਤੇ ਬਹਿਸ ਕਰੀ ਜਾਣੀ, ਹੋਰ ਕੋਈ ਕੰਮ ਨਹੀਂ ਹੈਗਾ ਜੀ ਉਹਨਾਂ ਦਾ ਜੀ। ਨਾ ਆਪ ਚੰਗੀ ਤਰ੍ਹਾਂ ਉਹਨਾਂ ਰੱਬ ਨਾਲ ਜੁੜਨਾ ਜੀ, ਅਤੇ ਨਾ ਕਿਸੇ ਨੂੰ ਜੁੜਨ ਹੀ ਦੇਣਾ, ਅਤੇ ਬੜੇ ਬੜੇ ਵੱਡੇ ਮਹਾਂਪੁਰਖਾਂ 'ਤੇ ਤਰਕ ਕਰੀ ਜਾਣੀ ਜੀ। ਇੱਕ ਬੰਦੇ ਨੂੰ ਕੁਝ ਹੋਰ ਨਹੀਂ ਲੱਭਾ ਅਤੇ ਉਹ ਬਾਬਾ ਠਾਕਰ ਸਿੰਘ ਹੋਣਾ 'ਤੇ ਤਰਕ ਕਰਨ ਲੱਗ ਪਿਆ ਜੀ। ਮੈਂ ਕਿਹਾ ਸ਼ਾਬਾਸ਼ੇ, ਪੂਰਨ ਪੁਰਸ਼ਾਂ ਦੇ 'ਤੇ ਨਿੰਦਾ ਕਰਨ ਵਾਲੇ ਬੰਦੇ ਦਾ ਕੀ ਬਣਦਾ, ਉਹ ਅੱਜ ਪ੍ਰਸੰਗ ਵਿੱਚ ਆ ਜਾਏਗਾ ਜੀ। ਮਹਾਂਪੁਰਖ ਹੀ ਹੁੰਦੇ ਸੰਗਤ ਜੀ, ਰੱਬ ਦੇ ਪਿਆਰੇ, ਰੱਬ ਦੇ ਪਿਆਰੇ ਹੁੰਦੇ, ਗੁਰੂ ਸਾਹਿਬ ਦੀਆਂ ਬਖਸ਼ਿਸ਼ਾਂ ਉਹਨਾਂ ਦੇ ਕੋਲ ਹੁੰਦੀਆਂ ਨੇ, ਉਹਨਾਂ ਦੇ ਅੰਦਰ ਦਾ ਚਾਅ ਹੁੰਦਾ ਇੱਕ ਵੀ ਅਸੀਂ ਆਪ ਤੇ ਭਗਤੀ ਦੇ ਰਸਤੇ ਤੇ ਤੁਰੇ ਤੇ ਦੂਜਿਆਂ ਨੂੰ ਵੀ ਤੋਰੀਏ ਜੀ, ਤੇ ਜਿਹੜੇ ਨਹੀਂ ਤੁਰੇ ਆਪ, ਉਹਨਾਂ ਦਾ ਆਪਣਾ ਅੰਦਰ ਤੇ ਖਰਾਬ ਹੈ, ਸੜੀਆਂ ਗੱਲਾਂ ਕਰਨਗੇ ਤੇ ਦੂਜਿਆਂ ਨੂੰ ਵੀ ਵਿਗਾੜ ਸੁੱਟਦੇ ਦਿਓ ਜੀ। ਬਸ ਭੈੜੀਆਂ ਹੀ ਗੱਲਾਂ ਉਹਨਾਂ ਨੇ ਕਰਨੀਆਂ ਜੀ, ਤੇ ਦੂਜਿਆਂ ਨੂੰ ਵੀ ਉਹਨਾਂ ਨੇ ਵਿਗਾੜਨ ਦਾ ਯਤਨ ਕਰਨਾ ਜੀ। ਇਹੋ ਜਿਹੇ ਬੜੇ ਨੇ ਜੀ ਤੁਰੇ ਫਿਰਦੇ ਜੀ। ਹਾਂਜੀ, ਧੜਾ ਧੜ ਬੋਲਦੇ ਧੜਾ ਧੜ ਜੀ। ਇੱਕ ਨੇ ਪਿੱਛੇ ਜੇ ਸਤਿਗੁਰੂ ਗੁਰੂ ਹਰਿ ਸਾਹਿਬ ਨੂੰ ਹੀ ਗਲਤ ਦੱਸਤਾ ਜੀ। ਹਾਂਜੀ, ਗੁਰਬਾਣੀ ਦੇ ਅਨੁਸਾਰ ਗੁਰ ਕਹਿਆ ਸਾਕਾਰ ਕਮਾਵਹੋ, ਗੁਰ ਕੀ ਕਰਨੀ ਕਾਹੇ ਧਾਵੋ, ਗੁਰੂ ਦੇ ਕਹੇ ਹੋਏ ਅਨੁਸਾਰ ਚੱਲਣਾ। ਜਿਹੜਾ ਆਪਦੇ ਵੱਡਿਆਂ ਦੇ ਕਰੈਕਟਰਾਂ 'ਤੇ ਸਾਧ ਸੰਗਤ ਜੀ ਉਂਗਲਾਂ ਚੁੱਕਣ ਲੱਗ ਪਏ, ਉਹਦੀ ਆਪਣੀ ਇੱਜ਼ਤ ਵੀ ਨਹੀਂ ਰਹਿੰਦੀ ਜੀ ਫਿਰ ਜੀ। ਬਸ ਸੱਚੇ ਪਾਤਸ਼ਾਹ 'ਤੇ ਸ਼ਰਧਾ ਰੱਖਣੀ ਹੈ, आओ पंक्ति पढ़ो फिर आपां लड़ीवार कथा सुनिए। धन धन सतगुरु हमारा, धन धन सतगुरु हमारा,
धन धन सतगुरु हमारा, धन धन सतगुरु हमारा।
असियां आम जे लोग जी, हां जी कदी नितनेम हो गया ते कदी छुट्टी वज गई जी, हां जी कदी जपजी साहब पढ़ लिया ते कदी छुट्टी वज गई जी, कदी रहरा साहब दा पाठ समय सिर हो गया, कदी समय तो खुंझ गया जी। हां जी ते साडा ते इहो ही फर्ज बनदा भी आपां अपने गुरु जी नूं ही धन धन आखी जाइए ते अपणियां भुल्लां बखशाउंदे रहीए जी, ना कि गुरु दे पर्दे फुल्लण लग पईए जी। हां जी साडा ते इन्ना क कम है भी अपने गुरु साहब सच्चे पातशाह नूं धन कही जाइए ते अपणियां भुल्लां गुरु साहब दे कोलों बखशाई जाइए जी। प्यार नाल नेत्र बंद करके दसवें पातशाह दा ध्यान धरके कहो जी, धन धन सतगुरु हमारा, धन धन सतगुरु हमारा,
धन धन सतगुरु हमारा, धन धन सतगुरु हमारा,
धन धन सतगुरु हमारा, धन धन सतगुरु हमारा। जपो
धन धन सतगुरु हमारा, धन धन सतगुरु हमारा।
आओ हुण प्यार नाल सारी संगत अगों कथा सरवण करो, जोड़ो दोवें हाथ ते प्रेम नाल गज के आखो जी, सतनाम श्री
वाहे गुरु साहिब जी,
राखो जी सतनाम श्री
वाहे गुरु साहिब जी, सतनाम श्री वाहे गुरु साहिब जी। भीम चंद सैलेंद्र जब बैठ्यो सभा बिलंद,
भीम चंद पहाड़ी राजा अपनी सभा दे विच साध संगत जी बैठा सी।
पहुंचो जाए वकील तब बंदत भयो नरेंद्र,
ओ वकील भी उथे पहुंच गया जेड़ा हाथी लैन आया सी आनंदपुर साहब, ते गुरु साहब ने ना करके भेज दिता सीगा, ਉਹ ਵਕੀਲ ਭੀਮ ਚੰਦ ਦੇ ਕੋਲ ਆਇਆ ਜੀ। ਹਾਂਜੀ
ਦੇਖਤ ਬੋਲਿਓ ਮੁੱਖ ਮੁਰਝਾਇਓ,
ਬਸ ਉਹਦਾ ਮੁੱਖ ਮੁਰਝਾਇਆ ਹੋਇਆ ਜੀ। ਸੰਗਤ ਜੀ ਜਦੋਂ ਬੰਦਾ ਜਿੱਤ ਕੇ ਆਉਂਦਾ ਮੁੱਖ ਹੋਰ ਹੁੰਦਾ, ਤੇ ਜਦੋਂ ਹਾਰ ਕੇ ਆਉਂਦਾ ਉਦੋਂ ਮੁੱਖ ਹੋਰ ਹੁੰਦਾ ਜੀ। ਚਿਹਰਾ ਬੋਲਦਾ ਜੀ, ਚਿਹਰਾ ਪੜਿਆ ਜਾ ਸਕਦਾ ਜੀ, ਉਹਦਾ ਮੁੱਖ ਮੁਰਝਾਇਆ ਹੋਇਆ ਸੀਗਾ ਜੀ ਉਸ ਵਕੀਲ ਦਾ। ਹਾਂਜੀ
ਲਖੀਅਤ ਕਰੀ ਨਹੀਂ ਸੰਗ ਲਿਆਇਓ,
ਤੇ ਇਉਂ ਜਾਪਦਾ ਸੀ ਮੁੱਖ ਵੇਖ ਕੇ ਹੀ ਜੀ, ਵੀ ਇਹ ਜਿਸ ਕੰਮ ਵਾਸਤੇ ਗਿਆ ਸੀ ਉਹ ਕੰਮ ਬਣਿਆ ਨਹੀਂ ਇਹਦੇ ਕੋਲੋਂ ਜੀ, ਗੱਲ ਬਣੀ ਨਹੀਂ, ਹਾਥੀ ਨਹੀਂ ਲਿਆਂਦਾ। ਉਹ ਆ ਕੇ ਬੈਠਾ, ਖਲੋਤਾ ਸਾਹਮਣੇ, ਵਾਹਿਗੁਰੂ ਸਾਹਮਣੇ ਆ ਕੇ ਖਲੋ ਗਿਆ, ਤੇ ਭੀਮ ਚੰਦ ਨੂੰ ਉੱਥੋਂ ਹੀ ਪਤਾ ਲੱਗ ਗਿਆ ਵੀ ਇਹ ਹਾਥੀ ਨਹੀਂ ਲੈ ਕੇ ਆਇਆ ਜੀ। ਹਾਂਜੀ
ਕਿਮ ਗੁਰ ਭਾਖਿਓ ਦੇਹੋ ਬਤਾਈ,
ਉਹਨੇ ਸਿੱਧਾ ਹੀ ਕਿਹਾ ਵੀ ਦੱਸ ਵਕੀਲ ਤੈਨੂੰ ਗੁਰੂ ਜੀ ਨੇ ਕੀ ਆਖਿਆ, ਮੈਨੂੰ ਸਾਰੀ ਗੱਲ ਦੱਸ, ਕਹਿਣ ਲੱਗੇ। ਹਾਂਜੀ
ਰੱਖੀ ਕਿ ਨਹੀਂ ਮੋਹੇ ਵਡਿਆਈ,
ਮੇਰੀ ਵਡਿਆਈ ਗੁਰੂ ਜੀ ਨੇ ਰੱਖੀ ਕਿ ਨਹੀਂ ਰੱਖੀ ਜੀ। ਬਸ ਇੱਥੋਂ ਬੰਦਾ ਭੁਲੇਖਾ ਖਾ ਜਾਂਦਾ ਜਦੋਂ ਗੁਰੂ ਦੇ ਸਾਹਮਣੇ ਵੀ ਆਪਣੀ ਵਡਿਆਈ ਦੀ ਇੱਛਾ ਰੱਖ ਲੈਂਦਾ ਜੀ, ਇੱਥੋਂ ਭੁਲੇਖਾ ਖਾ ਜਾਂਦਾ ਬੰਦਾ। ਮੇਰੀ ਵਡਿਆਈ ਗੁਰੂ ਸਾਹਿਬ ਨੇ ਰੱਖੀ ਕਿ ਨਹੀਂ ਰੱਖੀ।
ਹਾਂਜੀ ਲਖਿਓ ਕਿ ਨਹੀਂ ਬਿਗੜਨ ਤੇ ਤਰਾਸਾ,
ਉਹਨਾਂ ਨੂੰ ਡਰ ਨਹੀਂ ਲੱਗਾ ਜਦੋਂ ਉਹਨਾਂ ਨੇ ਨਾ ਕਰ ਦਿੱਤੀ ਹਾਥੀ ਤੋਂ, ਉਹਨਾਂ ਨੂੰ ਨਹੀਂ ਪਤਾ ਵੀ ਭੀਮ ਚੰਦ ਮੈਂ ਬੜਾ ਵੱਡਾ ਰਾਜਾ ਤੇ ਮੇਰੇ ਨਾਲ ਵਿਗਾੜ ਪੈਦਾ ਹੋ ਜਾਏਗਾ, ਹੈ ਉਹਨਾਂ ਨੂੰ ਇਸ ਗੱਲ ਦਾ ਕੋਈ ਭੈ ਨਹੀਂ ਲੱਗਾ। ਹਾਂਜੀ
ਕੀਨਸ ਦੇਸ਼ ਹਮਾਰੇ ਬਾਸਾ,
ਸਾਡੇ ਦੇਸ਼ ਵਿੱਚ ਗੁਰੂ ਜੀ ਰਹਿੰਦੇ ਨੇ ਤੇ ਸਾਡੇ ਤੋਂ ਆਕੀ ਹੋ ਕੇ ਚੱਲਣਗੇ ਤੇ ਕਿਵੇਂ ਬਣੇਗਾ, ਇਹ ਨਹੀਂ ਪਤਾ ਵੀ ਕਲਗੀ ਧਰ ਸੱਚੇ ਪਾਤਸ਼ਾਹ ਤੇ ਖੰਡਾਂ ਪਰ ਭੰਡਾਂ ਦੇ ਮਾਲਕ ਨੇ ਤੇ ਤੇਰਾ ਛੋਟਾ ਜਿਹਾ ਟੁਕੜਾ ਕੀ ਕਰੇਗਾ ਉੱਥੇ। ਹਾਂਜੀ
ਕਿਦਾਂ ਆਰ ਬਲ ਅਹੈ ਨਵੀਨ,
ਹਾਂਜੀ
ਗਰਬ ਕੀਨ ਹਥਿਆਰਨ ਲੀਨ।
ਗੁਰੂ ਜੀ ਦੀ ਉਮਰ ਛੋਟੀ ਹੈ ਤੇ ਹਥਿਆਰ ਉਹਨਾਂ ਨੇ ਫੜਦੇ ਨੇ, ਪਰ ਕਿਤੇ ਨਾ ਕਿਤੇ ਉਹਨਾਂ ਨੂੰ ਵੱਡਿਆਂ ਦਾ ਡਰ ਵੀ ਰੱਖਣਾ ਚਾਹੀਦਾ। ਕਹਿਣ ਲੱਗਾ ਮਤਲਬ ਆਪਣੇ ਆਪ ਨੂੰ ਵੱਡਾ ਸਮਝ ਲਿਆ ਉਹਨੇ। ਇਹ ਸੰਗਤ ਜੀ ਬੜਿਆਂ ਨੂੰ ਭੁਲੇਖਾ ਪੈ ਜਾਂਦਾ ਜੀ, ਆ ਜਿਹੜੇ ਗੁਰੂਆਂ ਦੀਆਂ ਗਲਤੀਆਂ ਕੱਢਣ ਦੇ ਆਪਣੇ ਆਪ ਨੂੰ ਵੱਡਾ ਸਮਝਦੇ ਤੇ ਕੱਢਦੇ ਨੇ ਜੀ। ਹਾਂਜੀ
ਭੀਮ ਚੰਦ ਤੇ ਸੁਨ ਕਹਿ ਦੂਤ,
ਤੇ ਦੂਤ ਨੇ ਭੀਮ ਚੰਦ ਜੀ ਜਦੋਂ ਗੱਲ ਸੁਣੀ ਤੇ ਦੂਤ ਨੇ ਅੱਗੋਂ ਇਸ ਤਰ੍ਹਾਂ ਆਖਿਆ ਜੀ, ਹਾਂਜੀ
ਗੁਰ ਬੈਠਿਓ ਬਨ ਕੈ ਪੁਰਹੂਤ।
ਕਹਿਣ ਲੱਗਾ ਰਾਜਾ ਜੀ ਜੋ ਆਪਣੀਆਂ ਅੱਖਾਂ ਤੋਂ ਵੇਖ ਕੇ ਆਇਆ ਉਹ ਤੁਹਾਨੂੰ ਦੱਸਣ ਲੱਗਾ। ਕਹਿਣ ਲੱਗੇ ਸੱਚ ਇਹ ਹੈ ਆਨੰਦਪੁਰ ਸਾਹਿਬ ਮੈਂ ਗਿਆ ਉੱਥੇ ਦੇਵਤਿਆਂ ਦੀ ਸਭਾ ਵੇਖੀ ਚ। ਕਹਿਣ ਲੱਗੇ ਸਿੱਖ ਦੇਵਤੇ ਲੱਗਦੇ, ਦੇਵਤੇ ਗੁਰੂ ਕੇ ਸਿੱਖ ਦੇਵਤੇ ਲੱਗਦੇ। ਸੱਚੀ ਮੁੱਚੀ ਨਿਤਨੇਮੀ ਹੋਵੇ ਗੁਰਸਿੱਖ, ਪ੍ਰੇਮ ਵਾਲਾ ਹੋਵੇ ਤਾਂ ਉਹਦੇ ਦਰਸ਼ਨ ਕਰਕੇ ਬੰਦੇ ਨੂੰ ਆਨੰਦ ਆ ਜਾਂਦਾ ਜੀ। ਕਹਿਣ ਲੱਗੇ ਉੱਥੇ ਤੇ ਦੇਵਤਿਆਂ ਦਾ ਵਾਸਾ ਤੇ ਮਾਨੋ ਗੁਰੂ ਜੀ ਉਹਨਾਂ ਦੇ ਮਾਲਕ ਹੋਣ ਸਾਰਿਆਂ ਦੇ। ਹਾਂਜੀ
ਕਹਾਂ ਤਰਾਸ ਤਿਸਕੇ ਮਨ ਮਾਹੀ।
ਬਾਕੀ ਇੱਕ ਗੱਲ ਸੁਣ ਲਈਏ ਵੀ ਡਰਨ ਵਾਲੀ ਗੱਲ ਨੀ ਜੇ ਉਹਨਾਂ ਵਿੱਚ ਹੈਗੀ। ਗੱਜ ਕੇ ਆਖੋ ਵਾਹਿਗੁਰੂ। ਹੁਣ ਮਹਾਰਾਜ ਸੱਚੇ ਪਾਤਸ਼ਾਹ ਨੂੰ ਸਾਧ ਸੰਗਤ ਜੀ ਖਾਲਸਾ ਜੀ ਕਾਹਦਾ ਭੈ ਹੋ ਸਕਦਾ ਮਹਾਰਾਜ ਨੂੰ ਜੀ, ਗੁਰੂ ਸਾਹਿਬ ਦੇ ਸਿੱਖਾਂ ਚ ਨੀ ਕਿਸੇ ਗੱਲ ਦਾ ਭੈ ਤੇ ਗੁਰੂ ਸਾਹਿਬ ਨੂੰ ਭੈ ਹੋ ਸਕਦਾ ਜੀ। ਕਹਿਣ ਲੱਗਾ ਰਾਜਾ ਜੀ ਡਰ ਵਾਲੀ ਗੱਲ ਤੇ ਉਹਨਾਂ ਦੇ ਨੇੜੇ ਵੀ ਨੀ ਲੱਗਦੀ। ਕਹਿਣ ਲੱਗੇ ਡਰ ਵਾਲੀ ਜਿਹੜੀ ਗੱਲ ਹੈ ਨਾ ਵੀ ਉਹਨਾਂ ਨੂੰ ਡਰ ਲੱਗ ਜੇ ਸਾਡੇ ਤੋਂ, ਇਹ ਗੱਲ ਤਾਂ ਉਹਨਾਂ ਦੇ ਨੇੜੇ ਵੀ ਨੀ ਆਉਂਦੀ। ਕਹਿਣ ਲੱਗਾ ਹਾਂਜੀ
ਰੰਗ ਪ੍ਰਸੰਗ ਜੰਗ ਕੇ ਜਾਹੀ,
ਉੱਥੇ ਤੇ ਗੱਲਾਂ ਵੀ ਜੰਗ ਯੁੱਧ ਦੀਆਂ ਚੱਲਦੀਆਂ ਜੇ, ਉੱਥੇ ਗੱਲਾਂ ਜੰਗ ਯੁੱਧ ਦੀਆਂ ਚੱਲਦੀਆਂ, ਡਰ ਵਾਲੀ ਗੱਲ ਗੁਰੂ ਦੇ ਨੇੜੇ ਵੀ ਨੀ ਆਉਂਦੀ। ਕਹਿਣ ਲੱਗਾ ਹਾਂਜੀ
ਤਹ ਲੋਕਨ ਤੇ ਸੁਣਿਓ ਬਿਰਤੰਤ,
ਤੇ ਮੈਂ ਤੇ ਇਹ ਵੀ ਸੁਣਿਆ ਹਾਂਜੀ
ਤੀਰਨ ਵਿਦਿਆ ਸਦਾ ਕਰੰਤ,
ਤੀਰ ਚਲਾਉਣ ਵਿੱਚ ਗੁਰੂ ਜੀ ਤੋਂ ਵੱਡਾ ਹੋਰ ਕੋਈ ਤੀਰ ਅੰਦਾਜ਼ ਨਹੀਂ ਹੈਗਾ। ਕਹਿਣ ਲੱਗੇ ਮਹਾਰਾਜ ਤੀਰ ਸਾਧ ਸੰਗਤ ਜੀ ਚਲਾਉਂਦੇ ਹੁੰਦੇ ਸੀਗੇ ਤੇ ਮਿੱਟੀ ਦਾ ਢੇਰ ਲਵਾ ਦੇਣਾ ਤੇ ਢੇਰ ਮਿੱਟੀ ਦਾ ਤੀਰ ਪਾਰ ਕਰਕੇ ਲੰਘ ਜਾਂਦਾ ਹੁੰਦਾ ਸੀਗਾ ਜੀ। ਬੜੇ ਬਲ ਨਾਲ ਉਹ ਤੀਰ ਚਲਾਉਂਦੇ ਨੇ, ਉਹਨਾਂ ਦੇ ਲਾਗੇ ਡਰ ਤੇ ਆ ਹੀ ਨਹੀਂ ਸਕਦਾ। ਕਹਿਣ ਲੱਗਾ
ਹਾਂਜੀ ਕਥਾ ਪੁਰਾਨ ਤੇ ਜਿਮ ਸੁਣੈ,
ਹਾਂਜੀ
ਤਿਮ ਸਰ ਗਨ ਕੋ ਧੁਨ ਤੇ ਹਨੈ।
ਬਸ ਉਹ ਬੜਾ ਸ਼ਸਤਰਾਂ ਦਾ ਅਭਿਆਸ ਕਰਦੇ, ਜਿਸ ਤਰ੍ਹਾਂ ਦੀ ਗੱਲ ਸੁਣਦੇ ਨੇ ਉਸ ਤਰ੍ਹਾਂ ਹੀ ਫਿਰ ਤੀਰ ਦਾ ਅਭਿਆਸ ਮਹਾਰਾਜ ਸੱਚੇ ਪਾਤਸ਼ਾਹ ਕਰਦੇ ਤੇ ਰਾਜਾ ਜੀ ਉਹ ਕੱਲਾ ਆਪ ਹੀ ਨਹੀਂ ਅਭਿਆਸ ਕਰਦੇ, ਆਪਣੇ ਸਿੱਖਾਂ ਨੂੰ ਵੀ ਅਭਿਆਸ ਕਰਾਉਂਦੇ ਨੇ ਜੀ। ਜਿਹੜਾ ਜਿੰਨਾ ਦੂਰ ਤੀਰ ਭੇਜਦਾ ਹੁੰਦਾ ਸੀ ਨਾ ਚਲਾਉਂਦਾ ਸੀਗਾ ਮਹਾਰਾਜ ਉਹਨੂੰ ਓਨਾ ਹੀ ਇਨਾਮ ਦਿੰਦੇ ਹੁੰਦੇ ਸੀ। ਖਾਲਸਾ ਜੀ ਮਹਾਰਾਜ ਸੱਚੇ ਪਾਤਸ਼ਾਹ ਬਾਰੇ ਹੁਣ ਉਹ ਦੱਸਦਾ, ਕਹਿਣ ਲੱਗਾ ਮੈਂ ਵੇਖ ਕੇ ਆਇਆ ਉਹ ਨੀ ਡਰਦੇ ਕਿਸੇ ਕੋਲੋਂ।
ਹਾਂਜੀ ਵੇਖਿਓ ਨੈਣ ਤੇ ਤਥਾ ਸੁਣਾਏ,
ਜੋ ਮੈਂ ਅੱਖਾਂ ਤੋਂ ਵੇਖਿਆ ਉਹ ਮੈਂ ਤੁਹਾਨੂੰ ਦੱਸ ਰਿਹਾ, ਉਹ ਬੜੇ ਵੱਡੇ ਨੇ, ਡਰ ਤੇ ਉਹਨਾਂ ਦੇ ਨੇੜੇ ਵੀ ਨਹੀਂ ਲੱਗਦਾ। ਕਹਿਣ ਲੱਗੇ ਹਾਂਜੀ
ਵੱਡ ਬਹਾਦਰੀ ਮੁਖ ਦਿਪਤਾਏ,
ਤੇ ਉਹਨਾਂ ਦੇ ਚਿਹਰੇ ਤੇ ਗੱਜ ਕੇ ਆਖੋ
ਵਾਹਿਗੁਰੂ,
ਗੁਰੂ ਗੋਬਿੰਦ ਰਾਏ ਜੀ ਦੇ ਚਿਹਰੇ ਤੇ ਬਹਾਦਰੀ ਲਿਸ਼ਕਾਂ ਮਾਰਦੀ। ਕਹਿਣ ਲੱਗੇ ਉਹਨਾਂ ਦੇ ਚਿਹਰੇ ਤੋਂ ਪਤਾ ਲੱਗ ਜਾਂਦਾ ਵੀ ਮਹਾਰਾਜ ਸੱਚੇ ਪਾਤਸ਼ਾਹ ਬੜੇ ਬਹਾਦਰ ਨੇ, ਤੇ ਰੋਂਦੂ ਦੇ ਚਿਹਰੇ ਤੋਂ ਵੀ ਪਤਾ ਲੱਗ ਜਾਂਦਾ ਵੀ ਰੋਂਦੂ ਜਿਹਾ ਬੰਦਾ ਹੈਗਾ ਜੀ, ਕਿਸੇ ਦੀ ਜਿੰਨੇ ਰੋਂਦਾ ਹੀ ਰਹਿਣਾ ਜੀ। ਹਸਮੁਖ ਦਾ ਚਿਹਰਾ ਦੱਸਦਾ ਵੀ ਇਹ ਬੰਦਾ ਹਸਮੁਖ ਹੈਗਾ ਜੀ, ਬਹਾਦਰਾਂ ਦਾ ਚਿਹਰਾ ਦੱਸ ਦਿੰਦਾ ਵੀ ਬਹਾਦਰ ਨਾਲੇ ਗੁਰੂ ਸਾਹਿਬ ਨੇ ਉਹ ਜੀ। ਕਹਿਣ ਲੱਗਾ ਭੀਮ ਚੰਦ ਜੀ ਉਹਨਾਂ ਦਾ ਚਿਹਰਾ ਦੱਸਦਾ ਬੜੇ ਬਹਾਦਰ ਨੇ ਗੁਰੂ ਸਾਹਿਬ। ਹਾਂਜੀ
ਕਹੋ ਕਹਾ ਮੈਂ ਤੁਮ ਭੀ ਦੇਖਾ,
ਨਾਲੇ ਮੈਂ ਕੱਲੇ ਨੇ ਥੋੜੀ ਵੇਖਿਆ, ਤੁਸੀਂ ਜਾ ਕੇ ਆਨੰਦਪੁਰ ਸਾਹਿਬ ਮਿਲ ਕੇ ਆਏ ਤੇ ਤੁਸੀਂ ਵੀ ਉਹਨਾਂ ਦੇ ਚਿਹਰੇ ਦੇ ਦਰਸ਼ਨ ਕੀਤੇ ਨੇ। ਹਾਂਜੀ
ਅਧਿਕ ਉਗਰਤਾ ਤਬੋ ਪਰੇਖਾ,
ਉਹਨਾਂ ਦੇ ਮੁਖੜੇ ਦੇ ਉਹਨਾਂ ਦੇ ਪਵਿੱਤਰ ਚਿਹਰੇ ਦੇ ਤੁਸੀਂ ਵੀ ਦਰਸ਼ਨ ਕੀਤੇ ਨੇ ਰਾਜਾ ਜੀ, ਮਹਾਰਾਜ ਦੇ ਚਿਹਰੇ ਤੇ ਬੜਾ ਹੀ ਜਲਾਲ ਹੈ। ਗੱਜ ਕੇ ਆਖੋ, ਫੇਰ ਆਖੋ, ਉਹਨਾਂ ਦੇ ਚਿਹਰੇ ਤੇ ਬੜਾ ਜਲਾਲ ਚ ਕਹਿਣ ਲੱਗਿਆ, ਚਿਹਰੇ ਤੇ ਨੂਰ ਹੀ ਨੂਰ ਪ੍ਰਕਾਸ਼ ਪ੍ਰਕਾਸ਼ ਦਾ ਨੂਰ ਡਲਕਾ ਮਾਰਦਾ ਉਹਨਾਂ ਦੇ ਚਿਹਰੇ ਤੇ ਉਹਨਾਂ ਦੇ ਮੁਖੜੇ ਤੇ ਬਹਾਦਰੀ ਬਹਾਦਰੀ ਹੈ, ਪ੍ਰਕਾਸ਼ ਹੀ ਪ੍ਰਕਾਸ਼ ਹੈ ਉਹਨਾਂ ਦੇ ਮੁਖੜੇ ਤੇ। ਹਾਂਜੀ,
ਬਹੁ ਪ੍ਰਕਾਰ ਮੈਂ ਬਾਤ ਸੁਣਾਈ, ਤੁਮ ਦਿਸ਼ਤੇ ਬਹੁ ਕੀਨ ਵਡਾਈ।
ਤੇ ਭੀਮ ਚੰਦ ਕਹਿੰਦਾ, ਤੈਨੂੰ ਆਖਿਆ ਸੀ ਝੂਠ ਬੋਲ ਕੇ ਲੈ ਆ ਹਾਥੀ, ਤੇ ਕਹਿਣ ਲੱਗਾ, ਰਾਜਾ ਜੀ ਮੈਂ ਬੜੀਆਂ ਹੀ ਗੱਲਾਂ ਸੁਣਾਈਆਂ। ਗੱਜ ਕੇ ਅੱਖ, ਦੋ ਦਿਨ ਦੀ ਕਥਾ ਚੋ ਗੱਲਾਂ ਆਈਆਂ ਜੀ, ਇਹ ਕਿੰਨੀਆਂ ਗੱਪਾਂ ਮਾਰਦਾ ਰਿਹਾ ਜੀ ਉੱਥੇ ਜਾ ਕੇ ਜੀ। ਮਹਾਰਾਜ ਮੈਂ ਆਪਣੇ ਵੱਲੋਂ ਬੜੀਆਂ ਹੀ ਗੱਲਾਂ ਸੁਣਾਈਆਂ ਰਾਜਾ ਜੀ, ਪਰ ਮੈਂ ਤੁਹਾਨੂੰ ਕੀ ਦੱਸਾਂ, ਮੇਰੀ ਇੱਕ ਵੀ ਨਹੀਂ ਚੱਲਣ ਦਿੱਤੀ। ਉਹਨਾਂ ਨੇ ਕਹਿਣ ਲੱਗਾ, ਮੇਰੀ ਇੱਕ ਵੀ ਨਹੀਂ ਚੱਲਣ ਦਿੱਤੀ।
ਕਰਾਂ ਮਾਤ ਸਾਹਿਬ ਜੋ ਹੈ,
ਹਾਂਜੀ,
ਸਭ ਅੰਤਰ ਕੀ ਗੱਤ ਕੋ ਲਹੈ।
ਤੇ ਉਸ ਅਸਲ ਵਿੱਚ ਨਾ ਵਕੀਲ ਫਿਰ ਕਹਿਣ ਲੱਗ ਪਿਆ, ਕਹਿਣ ਲੱਗਾ, ਰਾਜਾ ਜੀ, ਭੀਮ ਚੰਦ ਜੀ, ਮੈਂ ਤੁਹਾਨੂੰ ਸਾਰੀ ਗੱਲ ਦੱਸ ਦਿੰਦਾ। ਗੁਰੂ ਗੋਬਿੰਦ ਰਾਏ ਜੀ ਅੰਤਰਜਾਮੀ ਨੇ ਤੇ ਉਹਨਾਂ ਨੂੰ ਬੰਦੇ ਦੇ ਅੰਦਰ ਦੀ ਗੱਲ ਦਾ ਪਤਾ ਲੱਗ ਜਾਂਦਾ। ਕਹਿਣ ਲੱਗਾ, ਉਹਨਾਂ ਨੂੰ ਪਤਾ ਲੱਗ ਜਾਂਦਾ, ਮੇਰੀ ਸਾਰੀ ਗੱਲ ਦਾ ਪਤਾ ਲੱਗ ਗਿਆ ਸੀ ਉਹਨਾਂ ਨੂੰ ਵੀ ਮੈਂ ਝੂਠ ਬੋਲ ਰਿਹਾ, ਮੈਂ ਉੱਤੋਂ ਉੱਤੋਂ ਬੋਲ ਰਿਹਾ। ਮੇਰੀ ਇਸ ਗੱਲ ਦਾ ਗੁਰੂ ਗੋਬਿੰਦ ਰਾਏ ਜੀ ਨੂੰ ਪਤਾ ਲੱਗ ਗਿਆ ਸੀ। ਕਹਿਣ ਲੱਗਾ, ਹਾਂਜੀ,
ਨਿਭ ਹੈ ਕਪਟ ਕਹਾਂ ਤਿੰਨ ਸੰਗ।
ਤੇ ਰਾਜਾ ਜੀ ਇੱਕ ਗੱਲ ਪੱਕੀ ਰੱਖ ਲਈਏ ਸਾਧ ਸੰਗਤ, ਇਹ ਗੱਲ ਆਪਾਂ ਵੀ ਆਪਣੇ ਹਿਰਦੇ ਵਿੱਚ ਰੱਖਣੀ ਹੈ। ਵਕੀਲ ਕਹਿ ਰਿਹਾ, ਰਾਜਾ ਜੀ ਕਪਟ ਕਰਕੇ ਉਹਨਾਂ ਦੇ ਨਾਲ ਪਿਆਰ ਨਹੀਂ ਚਿਬਣਾਇਆ ਜਾ ਸਕਦਾ। ਗੁਰੂ ਸਾਹਿਬ ਦੇ ਨਾਲ ਕਪਟ ਕਰਕੇ ਪਿਆਰ ਨਹੀਂ ਬਣਾਇਆ ਜਾ ਸਕਦਾ। ਹਾਂਜੀ,
ਜਾਨ ਲਈ ਨਹ ਮਰਹ ਤਰੰਗ।
ਤੇ ਉਹਨਾਂ ਨੂੰ ਪਤਾ ਲੱਗ ਗਿਆ ਸੀਗਾ ਵੀ ਆਪਾਂ ਇੱਕ ਵਾਰੀ ਹਾਥੀ ਲੈ ਗਏ ਤੇ ਪਰਤ ਕੇ ਗੁਰੂ ਘਰ ਦੀ ਵਸਤੂ ਵਾਪਸ ਨਹੀਂ ਦੇਣੀ। ਅਸਲ ਵਿੱਚ ਰਾਜਾ ਜੀ ਉਹਨਾਂ ਨੂੰ ਮੇਰੀ ਗੱਲ ਦਾ ਪਤਾ ਸੀਗਾ। ਹਾਂਜੀ,
ਮਮ ਜਾਚਾ ਕੋ ਸੁਨ ਫਰਮਾਇਓ।
ਹਾਂਜੀ,
ਨਿਰਪ ਸ਼ਰਧਾਲੂ ਦੂਰ ਤੇ ਆਇਓ।
ਤੇ ਮੇਰੀ ਇਹ ਗੱਲ ਸੁਣ ਕੇ ਤੇ ਗੁਰੂ ਜੀ ਨੇ ਮੈਨੂੰ ਇਹ ਗੱਲ ਆਖੀ ਵੀ ਇਹ ਸਾਡੇ ਰਾਜੇ ਸ਼ਰਧਾਲੂ ਸੀ ਇੱਕ ਰਾਜਾ ਰਤਨ ਰਾਏ, ਉਹਨੇ ਪਿਆਰ ਨਾਲ ਸਾਨੂੰ ਹਾਥੀ ਦਿੱਤਾ ਸੀ, ਤੁਹਾਨੂੰ ਨਹੀਂ ਹਾਥੀ ਦੇ ਸਕਦੇ। ਰਾਜਾ ਜੀ ਉਹਨਾਂ ਮੈਨੂੰ ਸਪਸ਼ਟ ਜਵਾਬ ਦਿੱਤਾ। ਸੰਗਤ ਜੀ ਲਾਰਿਆਂ ਨਾਲੋਂ ਚੰਗਾ ਹੁੰਦਾ ਵੀ ਬੰਦਾ ਸਪਸ਼ਟ ਜਵਾਬ ਦੇ ਦੇ ਜੀ। ਗੱਜ ਕੇ ਆਖੋ, ਹਾਂਜੀ, ਲਾਰੇ ਲਾਉਣ ਤੋਂ ਕੀ ਚੰਗਾ ਜੀ, ਬੰਦਾ ਸਪਸ਼ਟ ਜਵਾਬ ਦੇ ਦੇ ਵੀ ਸਾਡੇ ਕੋਲੋਂ ਇਹ ਕੰਮ ਨਹੀਂ ਚ ਹੋ ਸਕਦਾ ਜੀ। ਐਵੇਂ ਆਖਦੇ ਵੀ ਅੱਜ ਹੋ ਜਾਏਗਾ ਕੱਲ ਹੋ ਜਾਏਗਾ, ਕਈ ਬੰਦਿਆਂ ਦਾ ਸੁਭਾਅ ਹੁੰਦਾ ਜੀ ਲਾਰੇ ਲਾਉਣੇ, ਇਹਦੇ ਤੋਂ ਚੰਗਾ ਸਪਸ਼ਟ ਜਵਾਬ ਦੇਵੇ ਜੀ। ਕਹਿਣ ਲੱਗਾ, ਮੈਨੂੰ ਸਪਸ਼ਟ ਉਹਨਾਂ ਨੇ ਜਵਾਬ ਦਿੱਤਾ। ਹਾਂਜੀ,
ਅਰਪਤ ਗੱਜ ਕੋ ਬਿਨੈ ਉਚਾਰੀ।
ਹਾਂਜੀ,
ਪੁਰਹੋ ਕਾਮਨਾ ਗੁਰੂ ਹਮਾਰੀ।
ਹਾਂਜੀ,
ਅਪਰ ਕਿਸੀ ਕੋ ਗੱਜ ਨਹਿ ਦੀਜੈ, ਨਿਜ ਸਮੀਪ ਹੀ ਰਾਖਨ ਕੀਜੈ।
ਮਹਾਰਾਜ ਨੇ ਕਹਿਣ ਲੱਗਾ, ਮੈਨੂੰ ਆਖਿਆ ਵੀ ਇਹ ਜਿਹੜਾ ਹਾਥੀ ਆ ਉਹ ਉਹਨਾਂ ਦੇ ਕੋਲ ਹੀ ਰਹਿਣਾ, ਕਿਸੇ ਦੂਜੇ ਬੰਦੇ ਕੋਲ ਨਹੀਂ ਜਾ ਸਕਦਾ। ਹਾਂਜੀ,
ਯਾਂ ਤੇ ਇਹ ਮਤੰਗ ਨਹਿ ਦੇਤ।
ਹਾਂਜੀ,
ਦੁਰੰਦ ਅਪਰ ਤੇ ਅਹੈ ਨਿਕੇਤ।
ਤੇ ਮਹਾਰਾਜ ਕਹਿੰਦੇ ਵੀ ਸਾਡੇ ਕੋਲ ਇੱਕ ਹੋਰ ਹਾਥੀ ਹੈ, ਜੇ ਆਖੋ ਤੇ ਭੀਮ ਚੰਦ ਨੂੰ ਉਹ ਭੇਜ ਦਈਏ। ਹਾਂਜੀ,
ਸੋ ਲੈ ਜਾਵੋ ਕਾਜ ਕੋ ਸਾਰੋ, ਨੇਹੇ ਇਸ ਮੈਂ ਕੁਛ ਟਾਰ ਵਿਚਾਰੋ।
ਤੇ ਮੈਨੂੰ ਟਾਲਿਆ ਨੀ ਉਹਨਾਂ ਨੇ, ਮੈਨੂੰ ਸਪਸ਼ਟ ਉਹਨਾਂ ਨੇ ਆਖਿਆ ਵੀ ਪ੍ਰਸਾਦੀ ਹਾਥੀ ਨਹੀਂ ਮਿਲਣਾ, ਦੂਜਾ ਜਿਹੜਾ ਮਰਜ਼ੀ ਹਾਥੀ ਲੈ ਜਾਓ। ਕਹਿਣ ਲੱਗੇ, ਮੈਨੂੰ ਸਪਸ਼ਟ ਉਹਨਾਂ ਆਖਿਆ, ਰਤਨ ਰਾਏ ਬੜੀ ਮਿਹਨਤ ਕਰਕੇ ਲੈ ਕੇ ਆਇਆ ਉਹਨਾਂ ਕੋਲ, ਉਹਨਾਂ ਸਿੱਧਾ ਤੇ ਸਪਸ਼ਟ ਜਵਾਬ ਦਿੱਤਾ ਵੀ ਪ੍ਰਸਾਦੀ ਹਾਥੀ ਨਹੀਂ ਮਿਲਣਾ, ਬਾਕੀ ਜਿਹੜਾ ਮਰਜ਼ੀ ਲੈ ਜਾਓ। ਹਾਂਜੀ,
ਨਿਜ ਸਿੱਖਣ ਕੀ ਪੁੰਨ ਵਡਿਆਈ, ਕਹਿ ਕਰ ਬਹੁ ਵਿਧ ਤੇ ਸਮਝਾਈ।
ਤੇ ਖਾਲਸਾ ਜੀ ਹੁਣ ਗੱਲ ਧਿਆਨ ਨਾਲ ਸੁਣਿਓ, ਸਾਰੇ ਸਾਵਧਾਨ ਹੋਵੋ ਤੇ ਗੱਜ ਕੇ ਆਖੋ, ਧੰਨ ਗੁਰੂ ਗੋਬਿੰਦ ਸਿੰਘ ਸਾਹਿਬ ਜੀ ਮਹਾਰਾਜ,
ਸ੍ਰੀ ਗੁਰੂ ਗੋਬਿੰਦ ਸਿੰਘ ਸਾਹਿਬ ਜੀ ਮਹਾਰਾਜ।
ਸਟੂਡੈਂਟ ਚੰਗਾ ਹੋਵੇ ਨਾ ਤੇ ਟੀਚਰ ਨੂੰ ਮਾਣ ਹੁੰਦਾ ਜੀ, ਸਿੱਖ ਚੰਗਾ ਹੋਵੇ ਤੇ ਗੁਰੂ ਨੂੰ ਵੀ ਮਾਣ ਹੁੰਦਾ ਜੀ। ਉਹਨੇ ਆਖਿਆ, ਵਕੀਲ ਕਹਿ ਰਿਹਾ ਭੀਮ ਚੰਦ ਨੂੰ, ਕਹਿਣ ਲੱਗਾ ਮਹਾਰਾਜ ਨੂੰ ਸਿੱਖਾਂ ਤੇ ਬੜਾ ਮਾਣ ਹੈ, ਸਿੱਖ ਗੁਰੂ ਸਾਹਿਬ ਨੂੰ ਬੜਾ ਪਿਆਰ ਕਰਦੇ ਜੇ ਤੇ ਗੁਰੂ ਜੀ ਆਪਣੇ ਸਿੱਖਾਂ ਨੂੰ ਬੜਾ ਪਿਆਰ ਕਰਦੇ ਨੇ। ਨਿਜ ਸਿੱਖਣ ਕੀ ਪੁੰਨ ਵਡਿਆਈ, ਹਾਥੀ ਨਹੀਂ ਦਿੱਤਾ ਨਾ ਕਰ ਦਿੱਤੀ, ਉਹਦੇ ਤੋਂ ਬਾਅਦ ਮੈਨੂੰ ਗੁਰੂ ਸਾਹਿਬ ਆਪਣੇ ਸਿੱਖਾਂ ਦੀ ਵਡਿਆਈ ਦੱਸਣ ਲੱਗ ਪਏ ਜੀ। ਹਾਂਜੀ,
ਪ੍ਰਿਆ ਕਿਰਪਾਲ ਕੋ ਭਗਤ ਜਥਾ ਹੈ,
ਜਿਵੇਂ ਰੱਬ ਨੂੰ ਆਪਣੇ ਭਗਤ ਚੰਗੇ ਲੱਗਦੇ ਨਾ ਭਗਤ, ਤੇ ਰੱਬ ਭਗਤਾਂ ਵਾਸਤੇ ਸਾਧ ਸੰਗਤ ਜੀ ਕੁਝ ਵੀ ਕਰਨ ਨੂੰ ਤਿਆਰ ਹੋ ਜਾਂਦਾ ਜੀ। ਬੰਦਾ ਹੋਵੇ ਭਗਤ, ਰੱਬ ਕੁਝ ਵੀ ਕਰਨ ਨੂੰ ਤਿਆਰ ਹੋ ਜਾਂਦਾ। ਹੁਕਮ ਲਿਖਿਆ ਹੋਇਆ ਰੱਬ ਮੇਟ ਵੀ ਸਕਦਾ ਜੀ ਭਗਤ ਵਾਸਤੇ ਜੀ। ਜਿਵੇਂ ਭਗਤ ਰੱਬ ਨੂੰ ਭਗਤ ਪਿਆਰੇ ਹੁੰਦੇ ਨੇ ਨਾ। ਹਾਂਜੀ,
ਗੁਰ ਘਰ ਮੈਂ ਸਿੱਖ ਲਹੋ ਤਥਾ ਹੈ,
ਤੇ ਰਾਜਾ ਜੀ ਜੋ ਮੈਂ ਉੱਥੇ ਮਹਿਸੂਸ ਕਰਕੇ ਆਇਆ, ਜਿਵੇਂ ਰੱਬ ਨੂੰ ਭਗਤ ਚੰਗੇ ਲੱਗਦੇ ਉਵੇਂ ਗੁਰੂ ਨੂੰ ਸਿੱਖ ਚੰਗੇ ਲੱਗਦੇ। ਕਹਿਣ ਲੱਗੇ ਗੱਜ ਕੇ ਆਖੋ ਮਾਣ ਹੋਣਾ ਚਾਹੀਦਾ ਸਾਧ ਸੰਗਤ, ਮਹਾਰਾਜ ਸਾਨੂੰ ਕਿੰਨੀਆਂ ਵਡਿਆਈਆਂ ਦੇ ਰਹੇ। ਮਹਾਰਾਜ ਸੱਚੇ ਪਾਤਸ਼ਾਹ ਨੂੰ ਉਵੇਂ ਸਿੱਖ ਚੰਗੇ ਲੱਗਦੇ। ਗੁਰੂ ਸਾਹਿਬ ਨੇ ਸਿੱਧਾ ਹੀ ਆਖਿਆ, ਅਸੀਂ ਆਪਣੇ ਸਿੱਖ ਦਾ ਮਨੋਰਥ ਟਾਲ ਨਹੀਂ ਸਕਦੇ, ਅਸੀਂ ਆਪਣੇ ਸਿੱਖ ਦੀ ਭਾਵਨਾ ਪੂਰੀ ਕਰਨੀ। ਸਿੱਖ ਤੇ ਭੀਮ ਚੰਦ ਵੀ ਬਣਨ ਲੱਗਾ ਸੀ, ਬਣਦਾ ਬਣਦਾ ਰਹਿ ਗਿਆ ਜੀ, ਭਾਗ ਨਹੀਂ ਸੀ ਹੈਗੇ ਜੀ। ਹਾਂਜੀ,
ਤਿੰਨ ਕੋ ਕਹੇ ਉਹ ਨਾ ਮੋਰਿਓ ਜਾਈ,
ਗੁਰੂ ਘਰ ਵਿੱਚ ਸਭ ਕੁਝ ਹੋ ਸਕਦਾ ਪਰ ਸਿੱਖ ਦਾ ਕਹਿਆ ਹੋਇਆ ਨਹੀਂ ਮੁੜ ਸਕਦਾ। ਕਹਿਣ ਲੱਗੇ ਗੱਜ ਕੇ ਆਖੋ
ਵਾਹਿਗੁਰੂ।
ਕਮਾਈ ਦੀ ਗੱਲ ਹੈ, ਸਾਰੀ ਸੰਗਤ ਨੇ ਅਰਦਾਸ ਕੀਤੀ ਵੀ ਬੁੱਧੂ ਦਾ ਆਵਾ ਪੱਕਾ ਨਿਕਲੇ ਜੀ। ਸਾਰੀ ਸੰਗਤ ਨੇ ਅਰਦਾਸ ਕੀਤੀ ਨਾ ਵੀ ਬੁੱਧੂ ਦਾ ਆਵਾ ਪੱਕਾ ਨਿਕਲੇ। ਪ੍ਰਸ਼ਾਦਾ ਛਕਾਇਆ ਜੀ ਭਾਈ ਬੁੱਧੂ ਜੀ ਨੇ ਸਾਰਿਆਂ ਨੂੰ, ਪਰ ਬਾਹਰ ਭਾਈ ਲੱਖੂ ਜੀ ਉਹ ਤੁਰੇ ਫਿਰਦੇ ਸੀਗੇ। ਉਹਨਾਂ ਕਿਹਾ ਸਿੱਖ ਨੂੰ ਧੱਕੇ ਮਾਰਦੇ ਹੋ, ਗੁਰੂ ਅੱਗੇ ਅਰਦਾਸਾਂ ਕਰਦੇ ਹੋ, ਆਵਾ ਕੱਚਾ ਹੀ ਰਹੇਗਾ ਜੀ। ਬਚਨ ਕਰਤਾ ਜੀ, ਗੱਲ ਧਿਆਨ ਨਾਲ ਸੁਣਿਓ। ਇੱਕ ਬੰਨੇ ਸਾਧ ਸੰਗਤ ਸੰਗਤ ਤੇ ਅਰਦਾਸ ਕਰਨ ਲਈ, ਸਤਿਗੁਰੂ ਆਵਾ ਪੱਕਾ ਨਿਕਲੇ। ਦੂਜੇ ਬੰਨੇ ਮਾੜੇ ਜੇ ਕੱਪੜੇ ਪਾਏ ਸੀ ਭਾਈ ਲੱਖੂ ਜੀ ਨੇ, ਤੇ ਬੁੱਧੀ ਚੰਦ ਹੋਣਾ ਵਾਹਿਗੁਰੂ ਭਾਈ ਬੁੱਧੂ ਜੀ ਹੋਣਾ ਮਾਰਿਆ ਧੱਕਾ ਵੀ ਚੱਲ ਚੱਲ ਇੱਥੇ ਤੂੰ ਨਹੀਂ ਬਹਿ ਸਕਦਾ, ਕੋਈ ਪਤਾ ਨਹੀਂ ਹੈ, ਮੇਰੇ ਵਰਗਾ ਭੇਖ ਪਾ ਕੇ ਬੜਾ ਵੱਡਾ ਚੋਲਾ ਪਾ ਕੇ ਵੀ ਅੰਦਰੋਂ ਬੰਦਾ ਟੁੱਟਾ ਹੋਵੇ ਤੇ ਕੋਈ ਪਤਾ ਨਹੀਂ, ਇੱਥੇ ਫਾਟਾ ਕੁੜਤਾ ਪਾ ਕੇ ਵੀ ਬੰਦਾ ਰੱਬ ਨਾਲ ਜੁੜਿਆ ਹੋਵੇ ਜੀ, ਇਸ ਗੱਲ ਦਾ ਨਹੀਂ ਪਤਾ ਜੀ। ਉਹ ਫਾਟੇ ਕੱਪੜੇ ਵਾਲਾ ਸਿੱਖ, ਉਹਨੇ ਆਖਿਆ ਗੁਰੂ ਸਿੱਖ ਨੂੰ ਧੱਕੇ ਮਾਰਦੇ ਹੋ, ਗੁਰੂ ਅੱਗੇ ਅਰਦਾਸਾਂ ਕਰਦੇ ਹੋ, ਆਵਾ ਕੱਚਾ ਰਹੇਗਾ। ਹੁਣ ਇੱਥੇ ਗੱਲ ਧਿਆਨ ਦਿਓ, ਉਹਨਾਂ ਅਰਦਾਸ ਨਹੀਂ ਸੀ ਕੀਤੀ ਬੁੱਧੂ ਜੀ ਹੋਣਾ ਵਾਹਿਗੁਰੂ ਭਾਈ ਲੱਖੂ ਜੀ ਨੇ ਅਰਦਾਸ ਨਹੀਂ ਸੀ ਕੀਤੀ ਵੀ ਮਹਾਰਾਜ ਆਵਾ ਕੱਚਾ ਰਹਿ ਜੇ, ਅਰਦਾਸ ਨਹੀਂ ਕੀਤੀ, ਬਚਨ ਛੱਡਿਆ ਸੀਗਾ ਜੀ, ਉਹਨਾਂ ਧਿਆਨ ਹੀ ਨਾ ਦਿੱਤਾ ਜੀ। ਸਮਾਂ ਪਿਆ ਜਦੋਂ ਬੁੱਧੂ ਜੀ ਹੋਣਾ ਆਪਣਾ ਆਵਾ ਖੋਲਿਆ ਤੇ ਸਾਧ ਸੰਗਤ ਆਵਾ ਕੱਚੇ ਦਾ ਕੱਚਾ ਹੀ ਜੀ। ਪੈਸੇ ਬੜੇ ਖਰਚੇ ਸੀਗੇ ਜੀ, ਗੁਰੂ ਅਰਜਨ ਸਾਹਿਬ ਕੋ ਗਏ, ਮਹਾਰਾਜ ਆ ਕੀ ਬਣ ਗਿਆ, ਤੁਸੀਂ ਕਿਹਾ ਸੀ ਘਰ ਵਿੱਚ ਸੰਗਤ ਦੇ ਚਰਨ ਪਵਾਈ ਅਰਦਾਸ ਕਰੀ ਆਵਾ ਪੱਕਾ ਹੋ ਜਾਏਗਾ ਤੇ ਆਵਾ ਵਧੀਆ ਨਿਕਲੇਗਾ, ਆ ਕੀ ਬਣ ਗਿਆ ਵਾ ਤੇ ਕੱਚਾ ਹੀ ਨਿਕਲ ਗਿਆ। ਮਹਾਰਾਜ ਕਹਿੰਦੇ ਬੁੱਧੂ ਕੋਈ ਭੁੱਲ ਹੋ ਗਈ ਤੇਰੇ ਕੋਲੋਂ। ਮਹਾਰਾਜ ਉਹ ਕੀ, ਮਹਾਰਾਜ ਕਹਿੰਦੇ ਤੂੰ ਦੱਸੇਗਾ ਤੇ ਅਸੀਂ ਦੱਸੀਏ। ਮਹਾਰਾਜ ਕਰੋ ਕਿਰਪਾ, ਸਤਿਗੁਰੂ ਕਹਿਣ ਲੱਗੇ ਜਦੋਂ ਸੰਗਤ ਪ੍ਰਸ਼ਾਦਾ ਛੱਕ ਰਹੀ ਸੀ ਤੇ ਬਾਹਰ ਕਿਸੇ ਨੂੰ ਧੱਕਾ ਮਾਰਿਆ ਸੀਗਾ ਤੂੰ, ਮਹਾਰਾਜ ਮਾਰਿਆ ਸੀ, ਉਹ ਤੇ ਗਰੀਬ ਜਿਹਾ ਬੰਦਾ ਸੀ ਆਮ। ਮਹਾਰਾਜ ਕਹਿੰਦੇ ਉਹ ਗਰੀਬ ਨੀ, ਉਹਦੀ ਪਹੁੰਚ ਸਿੱਧੀ ਪਰਮੇਸ਼ਰ ਤੱਕ ਹੈ। ਮਹਾਰਾਜ ਕੀ ਗੱਲ, ਮਹਾਰਾਜ ਕਹਿੰਦੇ ਉਹਨੇ ਆਖਿਆ ਸੀਗਾ ਗੁਰੂ ਅੱਗੇ ਅਰਦਾਸ ਕਰਦੇ ਹੋ, ਸਿੱਖ ਨੂੰ ਧੱਕੇ ਮਾਰਦੇ ਹੋ, ਆਵਾ ਕਦੀ ਵੀ ਨਹੀਂ ਪੱਕਾ ਹੋਏਗਾ ਜੀ, ਆਵਾ ਕੱਚਾ ਹੀ ਰਹੇਗਾ। ਮਹਾਰਾਜ ਕਹਿੰਦੇ ਉਹਦੀ ਪਹੁੰਚ ਗਈ। ਇਹਦਾ ਮਤਲਬ ਇਕੱਠ ਦੀ ਵੀ ਇੰਨੀ ਵੱਡੀ ਗੱਲ ਨਹੀਂ ਹੈਗੀ ਜਿੰਨੀ ਵੱਡੀ ਅੰਦਰ ਦੀ ਕਮਾਈ ਦੀ ਗੱਲ ਹੈਗੀ ਹੈ ਜੀ। ਮਹਾਰਾਜ ਕਹਿੰਦੇ ਉਹਦੀ ਪਹੁੰਚ ਗਈ, ਉਹ ਜ਼ਿਆਦਾ ਪਿਆਰਾ ਸਾਨੂੰ। ਮਹਾਰਾਜ ਹੁਣ ਕੀ ਹੋਏਗਾ? ਮਹਾਰਾਜ ਕੋਈ ਕਿਰਪਾ ਕਰੋ ਸੱਚੇ ਪਾਤਸ਼ਾਹ, ਮੈਂ ਤੇ ਬਹੁਤ ਵੱਡਾ ਨੁਕਸਾਨ ਹੋ ਗਿਆ, ਭੁੱਲ ਮੇਰੇ ਕੋਲੋਂ ਹੋ ਗਈ ਹੈ। ਤੇ ਗੁਰੂ ਅਰਜਨ ਦੇਵ ਸਾਹਿਬ ਸੱਚੇ ਪਾਤਸ਼ਾਹ ਕਹਿੰਦੇ ਭਾਈ ਆਵਾ ਤੇ ਕੱਚਾ ਹੀ ਰਹਿਣਾ। ਕਹਿਣ ਲੱਗੇ ਨਾ ਮਹਾਰਾਜ ਕੋਈ ਕਰੋ ਕਿਰਪਾ। ਮਹਾਰਾਜ ਕਹਿੰਦੇ ਆਵਾ ਰਹੇਗਾ ਕੱਚਾ, ਪਰ ਹੁਣ ਤੇਰੀ ਅਰਦਾਸ ਬੇਨਤੀ ਸੁਣ ਕੇ ਕਹਿਣ ਲੱਗੇ ਜਾ, ਆਵਾ ਰਹੇਗਾ ਕੱਚਾ ਪਰ ਵਿਕੇਗਾ ਪੱਕਿਆਂ ਵਾਲੇ ਭਾਈ। ਕਹਿਣ ਲੱਗੇ ਮਹਾਰਾਜ ਨੇ ਹੱਲ ਵੀ ਕੱਢਤਾ ਜੀ। ਉਹ ਵਾਕਈ ਫਿਰ ਲੋੜ ਸੀਗੀ ਸਰਕਾਰੀ ਤੌਰ ਤੇ ਇੱਟਾਂ ਦੀ, ਤੇ ਕੱਚੀਆਂ ਹੀ ਪੱਕੀਆਂ ਦੇ ਭਾਅ ਵਿਕ ਗਈਆਂ ਸੀਗੀਆਂ ਜੀ। ਪਰ ਕਿਤੇ ਕਮਾਈ ਵਾਲੇ ਸਿੱਖ ਦਾ ਬਚਨ ਖਾਲਸਾ ਜੀ ਮੋੜ ਨਾ ਬੈਠੇ ਹੋ। ਕੋਈ ਪਤਾ ਨਹੀਂ ਕਿਹੜੇ ਵੇਲੇ ਕਿੱਧਰ ਨੂੰ ਕਿਹੜਾ ਪਾਸਾ ਪਲਟ ਜਾਂਦਾ। ਜੀਵਨ ਵਿੱਚ ਸੰਗਤ ਕਰਨ ਵਾਲੇ ਮਨੁੱਖਾਂ ਦੇ ਜੀਵਨ ਵਿੱਚ ਇਹ ਗੱਲਾਂ ਆਮ ਵਰਤਦੀਆਂ ਜੀ, ਆਮ ਵਰਤਦੀਆਂ। ਹਜ਼ੂਰ ਸੱਚੇ ਪਾਤਸ਼ਾਹ ਗਰੀਬ ਨਵਾਜ ਜੀ ਦੇ ਬਾਰੇ ਵਕੀਲ ਭੀਮ ਚੰਦ ਨੂੰ ਦੱਸ ਰਿਹਾ। ਕਹਿਣ ਲੱਗਾ ਰਾਜਾ ਜੀ, ਜਿਵੇਂ ਰੱਬ ਦੇ ਘਰ ਵਿੱਚ ਭਗਤਾਂ ਨੂੰ ਮਾਣ ਹੁੰਦਾ, ਉਵੇਂ ਗੁਰੂ ਘਰ ਵਿੱਚ ਸਿੱਖਾਂ ਨੂੰ ਮਾਣ ਮਿਲਦਾ। ਕਹਿਣ ਲੱਗੇ ਗੁਰੂ ਘਰ ਵਿੱਚ ਸਿੱਖਾਂ ਨੂੰ ਮਾਣ ਮਿਲਦਾ, ਸਾਧ ਸੰਗਤ ਪਰ ਸਿੱਖ ਕਿਹੜੇ, ਇਹਦਾ ਵੀ ਧਿਆਨ ਰੱਖਣਾ। ਇੱਥੇ ਭੇਖੀਆਂ ਦੀ ਗੱਲ ਨਹੀਂ ਹੈਗੀ ਵੀ ਭੇਖ ਧਾਰਨ ਕਰ ਲਿਆ ਤੇ ਬੱਲੇ ਬੱਲੇ। ਇੱਥੇ ਕਮਾਈ ਪ੍ਰਧਾਨ ਹੈ, ਕਮਾਈ। ਇੱਥੇ ਜਪਿਆ ਹੋਇਆ ਨਾਮ ਪ੍ਰਧਾਨ ਹੈ ਜਿਹੜਾ ਕਮਾਈ ਕਰਦਾ। ਸੱਚੀ ਗੱਲ ਹੈ ਉਹ ਗੁਰੂ ਘਰ ਵਿੱਚ ਮਹਾਨਤਾ ਰੱਖਦਾ ਜੀ। ਇੱਕ ਸਿੱਖ ਦਾ ਜੀਵਨ ਵਿੱਚ ਇੰਨੀ ਵੱਡੀ ਪਾਵਰ ਹੈ, ਕਮਾਈ ਵਾਲਾ ਗੁਰਸਿੱਖ ਜਿਸ ਸਿੱਖ ਦੇ ਸਿਰ ਤੇ ਹੱਥ ਰੱਖਦੇ ਉਸ ਸਿੱਖ ਦੇ ਸਿਰ ਤੇ ਆਰਾ ਤੇ ਚੱਲ ਸਕਦਾ ਪਰ ਕੈਂਚੀ ਨਹੀਂ ਚੱਲ ਸਕਦੀ ਜੀ। ਕਮਾਈ ਵਾਲਿਆਂ ਦੀ ਗੱਲ ਕਰ ਰਿਹਾ। ਭਾਈ ਵੀਰ ਸਿੰਘ ਜੀ ਨੇ, ਪ੍ਰੋਫੈਸਰ ਪੂਰਨ ਸਿੰਘ, ਬੜੇ ਵੱਡੇ ਵਿਦਵਾਨ ਸਨ ਜੀ, ਬੜਾ ਸੋਹਣਾ ਲੈਕਚਰ ਕਰਦੇ ਸਨ, ਇੰਨਾ ਸੋਹਣਾ ਲੈਕਚਰ ਕਰਦੇ ਸੀਗੇ ਲੋਕੀ ਸਾਹ ਰੋਕ ਕੇ ਲੈਕਚਰ ਸੁਣਦੇ ਸੀ, ਭਾਵ ਬੜੀ ਇਕਾਗਰਤਾ ਨਾਲ ਲੈਕਚਰ ਸੁਣਦੇ ਸੀਗੇ। ਕੋਈ ਵੇਲਾ ਸੀਗਾ ਸਿੱਖ ਸਨ, ਬਾਅਦ ਵਿੱਚ ਦੋ ਧਰਮ ਉਹਨਾਂ ਤਬਦੀਲ ਕੀਤੇ ਤੇ ਸਟੇਜ ਸੈਕਟਰੀ ਨੇ ਪ੍ਰੋਫੈਸਰ ਪੂਰਨ ਸਿੰਘ ਜੀ ਦੀ ਬਾਂਹ ਭਾਈ ਵੀਰ ਸਿੰਘ ਜੀ ਨੂੰ ਫੜਾ ਦਿੱਤੀ। ਭਾਈ ਵੀਰ ਸਿੰਘ ਹੋਣਾ ਫਿਰ ਉਹਨੂੰ ਸਿੱਖੀ ਵਾਲੇ ਪਾਸੇ ਤੋਰਿਆ। ਇੱਕ ਰਾਤ ਉਹਨਾਂ ਉਹਦੇ ਤੇ ਪੂਰੀ ਲਾਈ। ਉਹਦੇ ਅੰਦਰ ਬੜੇ ਸ਼ੰਕੇ ਸਨ, ਬੜੇ ਸਵਾਲ ਸਨ, ਪੜ੍ਹਿਆ ਲਿਖਿਆ ਬੜਾ ਸੀਗਾ ਉਹ। ਸਾਰੀ ਰਾਤ ਉਹ ਸਵਾਲ ਬੋਲਦਾ ਰਿਹਾ। ਭਾਈ ਵੀਰ ਸਿੰਘ ਜੀ ਸਾਰੀ ਰਾਤ ਉਹਦੇ ਜਵਾਬ ਦਿੰਦੇ ਰਹੇ। ਦਿਨ ਚੜ੍ਹਨ ਤੋਂ ਪਹਿਲਾਂ ਪਹਿਲਾਂ ਉਹਨੇ ਕਿਹਾ ਸੀਗਾ ਮੈਨੂੰ ਦਸਤਾਰ ਲਿਆ ਦਿਓ, ਮੈਂ ਸੀਸ ਤੇ ਦਸਤਾਰ ਸਜਾਉਣੀ ਹੈ। ਪਰ ਪੱਲੇ ਕਮਾਈ ਹੋਵੇ ਤਾਂ ਜੀ, ਗੁਰਸਿੱਖ ਕਮਾਈ ਵਾਲੇ ਪਾਸੇ ਤੁਰੇ। ਦਰਬਾਰ ਸਾਹਿਬ ਜਾ ਕੇ ਦੋ ਘੰਟੇ ਬੈਠ ਕੇ ਵਿਹਲਾ ਸਮਾਂ ਹੋਏ ਨਾ, ਤੇ ਚੌਂਕੜਾ ਮਾਰ ਕੇ ਕੀਰਤਨ ਸੁਣੇ। ਗੁਰਸਿੱਖ ਕਮਾਈ ਵਾਲੇ ਪਾਸੇ ਤੁਰੇ, ਮਨ ਨੀਵਾਂ ਕਰਕੇ ਦੋ ਘੰਟੇ ਗੁਰੂ ਰਾਮਦਾਸ ਜੀ ਦੇ ਘਰ ਦੇ ਭਾਂਡੇ ਮਾਂਜ ਕੇ ਵੇਖੋ, ਫਿਰ ਪਤਾ ਲੱਗਦਾ ਅੰਦਰ ਕੀ ਵਰਤਦਾ ਸਾਡੇ ਜੀ। ਕਮਾਈ ਵਾਲੇ ਪਾਸੇ ਤੁਰੇ। ਸੱਚੀ ਗੱਲ ਚ ਗੁਰੂ ਸਾਹਿਬ ਤੇ ਬਹੁਤ ਵੱਡੇ ਨੇ, ਬਹੁਤ ਜ਼ਿਆਦਾ ਵੱਡੇ ਨੇ। ਕਮਾਈ ਵਾਲਾ ਗੁਰਸਿੱਖ ਵੀ ਕਿਸੇ ਦੇ ਸਿਰ ਤੇ ਹੱਥ ਰੱਖਦੇ ਉਸ ਸਿਰ ਵਿੱਚ ਆਰਾ ਤੇ ਚੱਲ ਸਕਦਾ ਪਰ ਕੈਂਚੀ ਨਹੀਂ ਚੱਲ ਸਕਦੀ ਜੀ। ਇੰਨਾ ਅਸਰ ਪੈ ਜਾਂਦਾ ਜੀਵਨ ਦਾ, ਇੰਨਾ ਰਸ ਬਣ ਜਾਂਦਾ ਜੀਵਨ ਦਾ। ਵਕੀਲ ਸੱਚ ਬੋਲਦਾ, ਜਿਵੇਂ ਰੱਬ ਦੇ ਘਰ ਵਿੱਚ ਭਗਤਾਂ ਨੂੰ ਮਾਣ ਹੁੰਦਾ ਉਵੇਂ ਗੁਰੂ ਦੇ ਘਰ ਵਿੱਚ ਸਿੱਖਾਂ ਨੂੰ ਮਾਣ ਮਿਲਦਾ ਜੀ। ਪਰ ਫਿਰ ਬੇਨਤੀ ਹੈ, ਸਿੱਖ ਗਾਲੜੀ ਨਾ ਹੋਵੇ। ਇਹ ਨਹੀਂ ਵੀ ਚਾਰ ਕਿਤਾਬਾਂ ਪੜ੍ਹ ਕੇ ਬਸ ਤੋਤਾ ਬਣਾ ਲੈਣਾ ਆਪਣੀ ਜ਼ੁਬਾਨ ਨੂੰ, ਤੇ ਇਸ ਤਰ੍ਹਾਂ ਬੋਲਣਾ ਵੀ ਦੂਜੇ ਨੂੰ ਬਹਿਸ ਵਿੱਚ ਹਰਾ ਦੇਣਾ ਇਹ ਸਿੱਖ ਵਾਲਾ ਕੰਮ ਨਹੀਂ ਹੈਗਾ ਜੀ। ਸਿੱਖ ਤੇ ਬਾਦ ਵਿਵਾਦ ਕਾਹੂ ਸਿਉਨਾ ਕੀਜੈ, ਰਸਨਾ ਰਾਮ ਰਸਾਇਣ ਪੀਜੈ, ਜਿਹਨੂੰ ਅੰਦਰ ਦਾ ਰਸ ਅਜੇ ਤੱਕ ਨਹੀਂ ਆਇਆ। ਸਤਸੰਗ ਜੀ ਸੱਚੀ ਵਿੱਚ ਸੱਚ ਪੁੱਛੋ ਨਾ ਤੇ ਅਜੇ ਉਹ ਸਿੱਖੀ ਦੇ ਰਸਤੇ ਤੇ ਸਹੀ ਤਰੀਕੇ ਨਾਲ ਨਹੀਂ ਚੇ ਤੁਰਿਆ ਜੀ। ਜਿਹਨੂੰ ਅਜੇ ਕੋਈ ਅੰਦਰ ਦਾ ਝਲਕਾਰਾ ਨਹੀਂ ਮਿਲਿਆ, ਕੋਈ ਅੰਦਰ ਬੰਦਗੀ ਕਰਦਿਆਂ ਨਿਤਨੇਮ ਕਰਦਿਆਂ ਭਜਨ ਕਰਦਿਆਂ ਕੋਈ ਰਸ ਨਹੀਂ ਨਾ ਬਣਿਆ, ਅਜੇ ਉਹ ਉੱਤੇ ਉੱਤੇ ਦੀ ਗੱਲ ਹੈਗੀ ਹੈ ਜੀ। ਮਿਲਦਾ ਗੁਰੂ ਘਰ ਵਿੱਚ ਸਿੱਖਾਂ ਨੂੰ ਮਾਣ, ਬਾਬਾ ਬੁੱਢਾ ਸਾਹਿਬ ਨੂੰ ਮਿਲਿਆ ਮਾਣ ਜੀ, ਭਾਈ ਮਨੀ ਸਿੰਘ ਜੀ ਵਰਗੇ ਮਹਾਂਪੁਰਸ਼ਾਂ ਨੂੰ ਮਿਲਿਆ ਮਾਣ ਜੀ, ਜਿਨ੍ਹਾਂ ਕਮਾਈਆਂ ਕੀਤੀਆਂ। ਉਹ ਭੀਮ ਚੰਦ ਨੂੰ ਕਹਿ ਰਿਹਾ, ਕਹਿਣ ਲੱਗਾ ਗੁਰੂ ਸਾਹਿਬ ਆਪਣੇ ਸਿੱਖਾਂ ਨੂੰ ਬੜਾ ਪਿਆਰਾ ਮੰਨਦੇ ਨੇ, ਪਰ ਹੁਣ ਕਮਾਈ ਵਾਲੇ ਗੱਜ ਕੇ ਆਖੋ
ਵਾਹਿਗੁਰੂ।
ਫਿਰ ਮੇਰੀ ਬੇਨਤੀ, ਹੁਣ ਪਿਆਰ ਵਾਲੇ, ਪਿਆਰ ਵਾਲਿਆਂ ਤੋਂ ਤੇ ਗੁਰੂ ਸਾਹਿਬ ਸਭ ਕੁਝ ਕੁਰਬਾਨ ਕਰਨ ਲਈ ਤਿਆਰ ਹੋ ਜਾਂਦੇ ਜੀ। ਪਿਆਰ ਵਾਲਿਆਂ ਤੋਂ ਨਾ ਮਹਾਰਾਜ ਸਭ ਕੁਝ ਕੁਰਬਾਨ ਕਰਨ ਲਈ ਤਿਆਰ ਹੋ ਜਾਂਦੇ, ਇਤਿਹਾਸ ਭਰਿਆ ਪਿਆ ਇਹੋ ਜਿਹੀਆਂ ਗੱਲਾਂ ਵਾਸਤੇ ਜੀ। ਹਾਂਜੀ,
ਤਿੰਨ ਕੋ ਕਹਿਓ ਨਾ ਮੋਰਿਓ ਜਾਈ,
ਹਾਂ ਗੱਜ ਕੇ ਆਖੋ। ਵਕੀਲ ਭੀਮ ਚੰਦ ਨੂੰ ਕਹਿਣ ਲੱਗਾ, ਸਭ ਕੁਝ ਹੋ ਸਕਦਾ, ਸਭ ਕੁਝ ਗੁਰੂ ਘਰ ਵਿੱਚ, ਪਰ ਸਿੱਖ ਦੀ ਕਹੀ ਹੋਈ ਗੱਲ ਨੂੰ ਗੁਰੂ ਸਾਹਿਬ ਮੋੜ ਨਹੀਂ ਸਕਦੇ। ਕਹਿਣ ਲੱਗੇ, ਪਰ ਇੱਥੇ ਇਹ ਗੱਲ ਦਾ ਚੇਤਾ ਰੱਖੋ, ਸਿੱਖ ਇਸ ਗੱਲ ਦਾ ਮਾਣ ਨਾ ਕਰੇ ਵੀ ਮੇਰੀ ਕਹੀ ਹੋਈ ਗੱਲ ਨੂੰ ਗੁਰੂ ਨਹੀਂ ਮੋੜ ਸਕਦਾ ਜੀ। ਇਸ ਗੱਲ ਦਾ ਨਾ ਮਾਣ ਕਰ ਬੈਠੇ ਫਿਰ ਉਹ ਵੀ ਸਿੱਖ ਨਹੀਂ ਹੈਗਾ ਜੀ। ਰਵੇ ਨਿਮਰਤਾ ਚ, ਰਵੇ ਪ੍ਰੇਮ ਵਿੱਚ, ਤੇ ਕਰਤਾਰ ਦੀ ਯਾਦ ਵਿੱਚ ਜੁੜਿਆ ਰਹੇ, ਉਹਦੀ ਕਹੀ ਹੋਈ ਗੱਲ ਦਾ ਅਸਰ ਹੁੰਦਾ ਜੀ। ਬਾਹਰੀ ਤੌਰ ਤੇ ਇੱਕ ਨਿੱਕੀ ਜਿਹੀ ਉਦਾਹਰਣ ਦੇ ਦਿਆਂ, ਆਮ ਜਿਹਾ ਬੰਦਾ ਹੋਵੇ ਉਹ ਚੈੱਕ ਬੁੱਕ ਤੋਂ ਚੈੱਕ ਕੱਟੀ ਜਾਵੇ, ਉਹਦਾ ਕੋਈ ਫਾਇਦਾ ਨਹੀਂ ਹੈਗਾ ਜੀ। ਪਰ ਜਿਹਦਾ ਬੈਂਕ ਵਿੱਚ ਬੈਲੈਂਸ ਹੋਵੇ ਨਾ, ਉਹ ਚੈੱਕ ਬੁੱਕ ਤੇ ਕਰੇ ਸਾਈਨ, ਉਹ ਭਰੇ ਰਕਮ, ਉਹਦੇ ਸਾਈਨ ਦਾ ਵੀ ਅਸਰ ਹੁੰਦਾ ਤੇ ਉਹਦੇ ਚੈੱਕ ਦਾ ਵੀ ਅਸਰ ਹੁੰਦਾ। ਜਿਹਦੇ ਬੈਂਕ 'ਚ ਬੈਲੈਂਸ ਹੀ ਕੋਈ ਨਹੀਂ ਹੈਗਾ, ਉਹਦੇ ਸਾਈਨ ਦਾ ਵੀ ਕੋਈ ਅਸਰ ਨਹੀਂ ਹੈਗਾ ਜੀ। ਭਾਵੇਂ ਜਿੱਥੇ ਮਰਜ਼ੀ ਸਾਈਨ ਕਰੀ ਜਾਵੇ, ਪਹਿਲਾਂ ਅੰਦਰ ਬੈਲੈਂਸ ਹੋਵੇ ਸਿੱਖ ਦੇ ਜੀ। ਕੋਈ ਭਜਨ ਪਾਠ ਨਿਤਨੇਮ ਬੰਦਗੀ ਸੇਵਾ ਸਿਮਰਨ ਦਾ ਖਜ਼ਾਨਾ ਹੋਏ ਜੀ, ਉਹਨਾਂ ਦਾ ਕਿਹਾ ਹੋਇਆ, ਫਿਰ ਗੁਰੂ ਸਾਹਿਬ ਮੋੜਦੇ ਨਹੀਂ ਸੱਚੇ ਪਾਤਸ਼ਾਹ। ਹਾਂਜੀ,
ਜਾਂ ਤੇ ਗਜ ਨਾ ਦੈਨ ਬਣਿਆਈ।
ਇਸ ਕਰਕੇ ਰਤਨ ਰਾਏ ਰਾਜਾ ਗੁਰੂ ਸਾਹਿਬ ਨਾਲ ਪਿਆਰ ਬਹੁਤ ਕਰਦਾ ਸੀ ਭੀਮ ਚੰਦ ਜੀ, ਉਹਦੇ ਪਿਆਰ ਨੂੰ ਵੇਖ ਕੇ ਗੁਰੂ ਸਾਹਿਬ ਨੇ ਸਾਨੂੰ ਹਾਥੀ ਨੀਚੇ ਦਿੱਤਾ। ਕਹਿਣ ਲੱਗੇ, ਹਾਂਜੀ,
ਇਮ ਰੁੱਖ ਲੱਖ ਮੈਂ ਰੁਖਸਦ ਲੀਨੀ,
ਬਸ ਮੈਂ ਗੁਰੂ ਸਾਹਿਬ ਦਾ ਰੁੱਖ ਵੇਖਿਆ ਤੇ ਮੈਂ ਗੁਰੂ ਸਾਹਿਬ ਕੋਲੋਂ ਆਗਿਆ ਲੈ ਕੇ ਤੁਹਾਡੇ ਕੋਲ ਆ ਗਿਆ, ਮੇਰਾ ਕੋਈ ਵਸ ਨੀਚੇ ਚੱਲਿਆ ਉੱਥੇ। ਹਾਂਜੀ,
ਇਹ ਨਾ ਦੇਹੇ ਕਬ ਨਿਸ਼ਚੈ ਕਿੰਨੀ,
ਮੈਨੂੰ ਨਿਸ਼ਚਾ ਹੋ ਗਿਆ, ਨਿਸ਼ਚਾ ਵੇਖ ਲੋ ਜਦੋਂ ਤੁਰਿਆ ਕਿੱਡੇ ਹੰਕਾਰ ਚ ਤੁਰਿਆ ਵੀ ਆਇਆ ਹੀ ਸਮਝੋ। ਕਹਿਣ ਲੱਗਾ ਹਾਥੀ, ਮੈਨੂੰ ਨਿਸ਼ਚਾ ਹੋ ਗਿਆ, ਗੁਰੂ ਗੋਬਿੰਦ ਰਾਏ ਜੀ ਆਪਣੇ ਸਿੱਖ ਦਾ ਕਿਹਾ ਹੋਇਆ ਨੀ ਮੋੜਦੇ। ਕਹਿਣ ਲੱਗੇ, ਇਹ ਮੈਨੂੰ ਨਿਸ਼ਚਾ। ਸਾਧ ਸੰਗਤ, ਅਸੀਂ ਵੀ ਤੇ ਗੁਰੂ ਦੇ ਸਿੱਖ ਹੀ ਆ, ਗੱਜ ਕੇ ਆਖੋ। ਪਰ ਕਈ ਕਈ ਸਾਲ ਅਰਦਾਸ ਕਰਦੇ, ਗੱਲ ਹੀ ਕੋਈ ਨਹੀਂ ਬਣਦੀ ਜੀ। ਬਹੁਤ ਸਾਰਿਆਂ ਦਾ ਜੀਵਨ ਐਸਾ ਹੁੰਦਾ ਜੀ। ਇੱਧਰ ਕਹਿ ਰਹੇ ਵੀ ਜੋ ਮਰਜ਼ੀ ਹੋ ਜੇ ਸਿੱਖ ਦਾ ਬਚਨ ਨਹੀਂ ਮੋੜਿਆ ਜਾ ਸਕਦਾ, ਦੂਜੇ ਬੰਨੇ ਕਈ ਕਈ ਸਾਲ ਅਰਦਾਸ ਕਰਦਾ ਰਹਿੰਦਾ ਬੰਦਾ, ਗੱਲ ਹੀ ਕੋਈ ਨਹੀਂ ਬਣਦੀ ਜੀ। ਸਾਰੀ ਗੱਲ ਪ੍ਰੇਮ ਭਾਵਨਾ ਸੇਵਾ ਸਿਮਰਨ ਤੇ ਟਿੱਕੀ ਹੋਈ ਹੈ ਜੀ। ਹਾਂਜੀ,
ਭੀਮ ਚੰਦ ਸੈਲਿੰਦਰ ਬਿਲੰਦੇ, ਮਨ ਗਿਰ ਕੋ ਬਚ ਬੱਜਰ ਮਿਲੰਦੇ।
ਭੀਮ ਚੰਦ ਨੇ ਆਪਣੇ ਵਕੀਲ ਦੀ ਸਾਰੀ ਗੱਲ ਸੁਣੀ ਤੇ ਨਾਲੇ ਗੁਰੂ ਜੀ ਦੀ ਸਿਫਤ ਵੀ ਉਹਦੇ ਮੁਖੋਂ ਸੁਣੀ ਤੇ ਅੱਗੋਂ ਕੀ ਕਰਦਾ ਉਹ ਸੁਣੋ। ਹਾਂਜੀ,
ਲਾਗਤ ਖਿਸਕਿਓ ਦੁੱਖ ਕੋ ਪਾਇਓ,
ਤੇ ਸਾਧ ਸੰਗਤ ਗੁਰੂ ਸਾਹਿਬ ਦੀ ਸਿਫਤ ਸੁਣ ਕੇ ਉਹ ਦੁਖੀ ਹੋ ਗਿਆ ਜੀ। ਸਿਫਤ ਤੇ ਕਰਦੀ ਖੁਸ਼, ਪਰ ਜਿਹਦੇ ਮਨ ਵਿੱਚ ਹੋਵੇ ਈਰਖਾ, ਸਿਫਤ ਸੁਣੀ ਹੋਈ ਉਹਨੂੰ ਦੁਖੀ ਕਰ ਦਿੰਦੀ ਹੈ ਜੀ, ਉਹਨੂੰ ਦੁੱਖ ਹੋਣ ਲੱਗ ਪਿਆ ਜੀ। ਹਾਂਜੀ,
ਹੋਏ ਪ੍ਰਿਥਕ ਮੁਕ ਮਤ ਪਕਾਇਓ,
ਹੋਏ ਪ੍ਰਿਥਕ ਪੁੰਨ ਮਤੋ ਪਕਾਇਓ। ਫਿਰ ਸਾਧ ਸੰਗਤ ਜੀ ਦੁਖੀ ਹੋ ਕੇ, ਵੱਖ ਹੋ ਕੇ ਉਹ ਇੱਕ ਮਤਾ ਪਕਾਉਂਦਾ, ਇੱਕ ਪਲਾਨ ਬਣਾਉਂਦਾ ਭੀਮ ਚੰਦ। ਹਾਂਜੀ,
ਇੱਕ ਵਜ਼ੀਰ ਦੂਸਰ ਕੋਟਵਾਲ,
ਇੱਕ ਉਹਨੇ ਵਜ਼ੀਰ ਲੈ ਲਿਆ, ਦੂਜਾ ਉਹਨੇ ਕੋਤਵਾਲ ਲੈ ਲਿਆ।
ਹਾਂਜੀ, ਦੋਏ ਤ੍ਰੈ ਅਪਰ ਨਿਕਟ ਬੈਠਾਲ,
ਤਿੰਨ ਬੰਦੇ ਉਹਨੇ ਹੋਰ ਬਿਠਾਲੇ, ਪੰਜ ਬੰਦੇ ਬੈਠੇ ਜੀ, ਛੇਵਾਂ ਭੀਮ ਚੰਦ ਆਪ। ਹਾਂਜੀ, ਛੇ ਜਣੇ ਬੈਠ ਗਏ, ਹੁਣ ਉਹ ਮੀਟਿੰਗ ਕਰਦੇ ਵੀ ਵਸਤੂ ਮਿਲੇ ਤੇ ਮਿਲੇ ਕਿਵੇਂ, ਕਹਿਣ ਲੱਗਾ। ਹਾਂਜੀ,
ਹਿਰਦੇ ਕੋਪ ਜਿਸਕੇ ਬਹੁਤ ਜਾਗਾ,
ਬੜਾ ਗੁੱਸਾ ਚੜਿਆ ਹੋਇਆ ਭੀਮ ਚੰਦ ਨੂੰ ਵੀ ਮੈਨੂੰ ਨਾ ਕਿਉਂ ਹੋ ਗਈ ਜੀ। ਹਾਂਜੀ,
ਜਾਨੋ ਗੁਰੂ ਬਸੈ ਹਮ ਜਾਗਾ,
ਹਾਂਜੀ
ਬਲ ਤੇ ਧਨ ਚਾਹੀਏ ਤਾਂ ਹਮ ਲੇਹੇ।
ਬਸ ਇੱਥੇ ਉਹਦੀ ਮੱਤ ਚ ਫਰਕ ਪੈ ਗਿਆ, ਇਸ ਦਿਨ ਨੇ ਭੀਮ ਚੰਦ ਦੀ ਜ਼ਿੰਦਗੀ ਬਦਲੀ ਜੀ। ਬਸ ਹੁਣ ਭੀਮ ਚੰਦ ਕਹਿੰਦਾ ਮੈਂ ਗੁਰੂ ਜੀ ਨਾਲ ਝਗੜਾ ਕਰਕੇ ਸਭ ਕੁਝ ਲੈਣਾ ਚਾਹੁੰਦਾ ਉਹਨਾਂ ਕੋਲ ਜੀ, ਅੱਗੇ ਤੇ ਹਾਥੀ ਲੈਣਾ, ਹੁਣ ਸਭ ਕੁਝ ਲੈਣਾ। ਅਸੀਂ ਅੱਜ ਹੀ ਨਾ ਖਡੂਰ ਸਾਹਿਬ ਦੇ ਇਲਾਕੇ ਵਿੱਚ ਗਏ ਤੇ ਰਸਤੇ ਦੇ ਵਿੱਚ ਸਾਨੂੰ ਇੱਕ ਸਿੱਖ ਨੇ ਕਿਸੇ ਮੰਤਰੀ ਦਾ ਘਰ ਵਿਖਾਇਆ ਜੀ। ਹਾਂਜੀ, ਪਹਿਲੇ ਸਮੇਂ ਵਿੱਚ ਉਹ ਮੰਤਰੀ ਸੀਗਾ ਜੀ ਬੰਦਾ ਜੀ, ਉਹਦੀ ਥਾਂ ਵੀ ਬਣੀ ਘਰ ਦੇ ਬਾਹਰ, ਉੱਥੇ ਜਗੀਰ ਸਿੰਘ ਕੁਝ ਇਸ ਤਰ੍ਹਾਂ ਦਾ ਹੀ ਉਹਦਾ ਨਾਂ ਜੀ। ਉਹਨੇ ਇੱਕ ਮਹਾਂਪੁਰਖ ਨੂੰ ਤੰਗ ਕੀਤਾ ਸੀਗਾ ਜੀ, ਰੱਬ ਦੇ ਪਿਆਰੇ ਨੂੰ, ਤੇ ਸਾਧ ਸੰਗਤ ਨਾਲ ਹੀ ਉਹਦੇ ਭਰਾਵਾਂ ਦੀ ਕੋਠੀਆਂ ਜੀ। ਪਰ ਮੈਨੂੰ ਸਿੱਖ ਜਿਹੜਾ ਨਾਲ ਸੀ ਉਹਨੇ ਹੱਥ ਕਰਕੇ ਵਿਖਾਇਆ, ਕਹਿਣ ਲੱਗਾ ਇਹ ਉਸ ਬੰਦੇ ਦੀ ਕੋਠੀ ਹੈ ਜਿਹਨੇ ਰੱਬ ਦੇ ਪਿਆਰੇ ਤੇ ਬੜਾ ਤਸ਼ੱਦਦ ਕੀਤਾ ਸੀ। ਕਹਿਣ ਲੱਗੇ ਇਹੋ ਹੀ ਕੋਠੀ ਦੇ ਬਾਹਰ ਲੋਕ ਲਾਈਨਾਂ ਚ ਖਲੋਤੇ ਹੁੰਦੇ ਸੀਗੇ, ਅੱਜ ਇੱਥੇ ਕਾਂ ਵੀ ਨਹੀਂ ਬੋਲਦੇ। ਕਹਿਣ ਲੱਗਾ ਅੱਜ ਇੱਥੇ ਕਾਂ ਨਹੀਂ ਬੋਲਦੇ, ਮੈਂ ਗੱਡੀ 'ਚ ਬੈਠਾ ਬੈਠਾ ਹੀ ਡਰ ਗਿਆ ਜੀ। ਮੈਂ ਕਿਹਾ ਮਨਾ ਡਰਨਾ ਚਾਹੀਦਾ, ਡਰਨਾ ਚਾਹੀਦਾ ਪਰਮੇਸ਼ਰ ਦੇ ਉੱਤੇ ਕੋਲੋਂ, ਰੱਬ ਦੇ ਭੈ ਵਿੱਚ ਰਹਿਣਾ ਚਾਹੀਦਾ ਜੀ। ਹਾਂਜੀ, ਕਹਿਣ ਲੱਗਾ ਬੜਾ ਤੰਗ ਕਰਨ, ਬਹੁਤ ਤੰਗ ਕੀਤਾ ਸੀਗਾ ਜੀ ਉਹਨੇ, ਬਹੁਤ ਤੰਗ ਕੀਤਾ। ਕਹਿਣ ਲੱਗਾ ਅੱਜ ਵੇਖੋ ਕੁਝ ਵੀ ਨਹੀਂ ਹੈਗਾ ਇੱਥੇ ਜੀ। ਇਹੋ ਜਿਹੇ ਬਚਨ ਜਦੋਂ ਬੰਦਾ ਆਪ ਜਾ ਕੇ ਵੇਖਦਾ, ਫਿਰ ਮਨ ਹੋਰ ਕੰਬਦਾ, ਮਨਾ ਪਰਮੇਸ਼ਰ ਦੇ ਡਰ ਵਿੱਚ ਰਹੀਏ, ਪਰਮੇਸ਼ਰ ਦੇ ਭੈ ਵਿੱਚ ਰਹੀਏ। ਇਹ ਗੱਲ ਨੇ ਭੀਮ ਚੰਦ ਦਾ ਜੀਵਨ ਬਦਲ ਦੇਣਾ ਜੀ। ਐਡੇ ਵੱਡੇ ਸਮਰੱਥ ਗੁਰੂ, ਕਹਿਣ ਲੱਗਾ ਅੱਗੇ ਤੇ ਹਾਥੀ ਲੈਣਾ ਹੀ, ਹੁਣ ਸਾਰਾ ਕੁਝ ਖੋਣਾ। ਹਾਂਜੀ,
ਤਾਉ ਆਨੰਦਪੁਰ ਬਸਬੋਂਦੇ ਹੈ,
ਹੁਣ ਮੈਨੂੰ ਜੇ ਪੈਸੇ ਦਿਆ ਕਰਨਗੇ ਤੇ ਆਨੰਦਪੁਰ ਸਾਹਿਬ ਵਿੱਚ ਰਹਿਣਗੇ, ਨਹੀਂ ਤਾਂ ਮੈਂ ਰਹਿਣ ਨਹੀਂ ਦੇਣਾ। ਪਰ ਸਾਧ ਸੰਗਤ ਭੀਮ ਚੰਦ ਨੀਚੇ ਅੱਜ ਲੱਭਦਾ, ਗੁਰੂ ਦੀਆਂ ਅੱਜ ਵੀ ਜੈ ਜੈਕਾਰਾਂ ਨੇ ਜੀ, ਮਹਾਰਾਜ ਦਾ ਤੇ ਅੱਜ ਵੀ ਉਵੇਂ ਪ੍ਰਤਾਪ ਹੈ, ਦਸਵੇਂ ਪਾਤਸ਼ਾਹ ਦਾ ਤੇ ਅੱਜ ਵੀ ਨਿਸ਼ਾਨ ਸਾਹਿਬ ਝੁੱਲ ਰਿਹਾ ਉੱਥੇ ਜੀ। ਹਾਂਜੀ,
ਸੋ ਸਭ ਬਾਤ ਕਹੂੰ ਰਹਿ ਗਈ,
ਤੇ ਉਹ ਸਾਰੀਆਂ ਗੱਲਾਂ ਛੇ ਬੰਦੇ ਇਕੱਠੇ ਹੋ ਕੇ ਕਰ ਰਹੇ ਨੇ ਵੀ ਹੁਣ ਪਲਾਨ ਬਣਾਉਣਾ ਕਿਵੇਂ ਕਰਨਾ, ਤੇ ਉਹ ਮੈਂ ਜਿਸ ਬੰਦੇ ਦੀ ਗੱਲ ਦੱਸ ਰਿਹਾ ਸੀ ਨਾ, ਉਹ ਬੰਦਾ ਹੁਣ ਨਹੀਂ ਹੈ ਪਰ ਉਹਦਾ ਘਰ ਉਜੜਿਆ ਪਿਆ, ਮਾਫ਼ ਕਰਿਓ ਸਾਧ ਸੰਗਤ। ਦੂਜੇ ਪਾਸੇ ਜਿਸ ਮਹਾਂਪੁਰਖ ਤੇ ਉਹਨੇ ਤਸ਼ੱਦਦ ਕੀਤਾ, ਉਹ ਮਹਾਂਪੁਰਖ ਅੱਜ ਵੀ ਸਰੀਰ ਕਰਕੇ ਹੈ ਤੇ ਚੜ੍ਹਦੀ ਕਲਾ ਵਿੱਚ ਹੈ। ਹਾਂਜੀ, ਕਹਿਣ ਦਾ ਭਾਵ ਇਹ ਹੈ ਵੀ ਸੱਚਾਈ ਤੇ ਸਾਹਮਣੇ ਆ ਹੀ ਜਾਂਦੀ ਸਮੇਂ ਨਾਲ ਜੀ। ਹਾਂਜੀ,
ਜਿਸਨੇ ਜਾਂਚੀ ਵਸਤ ਨਾ ਦਈ, ਅਪਰ ਦੈਨ ਕੈਸੇ ਮਨ ਲਿਆਵੈ, ਜਾਨੀ ਪਰੈ ਬਿਗੜ ਗੁਰ ਜਾਵੈ।
ਕਹਿਣ ਲੱਗਾ ਹੁਣ ਗੁਰੂ ਸਾਹਿਬ ਨਾਲ ਵਿਗੜੀ ਵਿਗੜੀ ਸਮਝਿਆ, ਵਿਗੜੀ ਵਿਗੜੀ ਭਾਵ ਅੱਜ ਤੋਂ ਬਾਅਦ ਭੀਮ ਚੰਦ ਦੀ ਜ਼ਿੰਦਗੀ ਚ ਹੁਣ ਦੁੱਖਾਂ ਦੇ ਪਹਾੜ ਉਤਰਨਗੇ ਜੀ। ਮਾਫ ਕਰਿਓ ਜੇ ਝੁੱਕ ਜਾਂਦਾ ਤੇ ਸੁੱਖਾਂ ਦੇ ਪਹਾੜਾਂ ਨੇ ਉਤਾਰਾ ਕਰ ਲੈਣਾ ਹੀ, ਹੁਣ ਦੁੱਖਾਂ ਦੇ ਪਹਾੜ ਆ ਜਾਣੇ ਜੀ। ਹਾਂਜੀ,
ਹੋਹੈ ਜੰਗ ਆਗੇ ਕੇ ਪਾਛੇ,
ਬਸ ਹੁਣ ਕਦੀ ਨਾ ਕਦੀ ਤੇ ਕਹਿਣ ਲੱਗਾ ਜੰਗ ਆਪਣੀ ਹੋਣੀ ਹੈ। ਹਾਂਜੀ,
ਇਸ ਪ੍ਰਕਾਰ ਜੇ ਨਿਤ ਪ੍ਰਤ ਬੰਛੈ,
ਹਾਂਜੀ
ਪ੍ਰਥਮ ਜਾਚਨਾ ਕੀਨ ਸਹਾਥੀ,
ਅਜੇ ਪਹਿਲੀ ਵਾਰੀ ਕੁਝ ਮੰਗਿਆ ਤੇ ਪਹਿਲੀ ਵਾਰੀ ਨਾ ਕਰਤੀ ਇਹਨਾਂ ਨੇ। ਹਾਂਜੀ,
ਦਿਓ ਨਹੀਂ ਰਸ ਰਾਖਿਓ ਸਾਥੀ,
ਹਾਂਜੀ
ਯਾਂਤੇ ਸੰਦ ਨਹੀਂ ਬਨ ਆਵੈ ਜੇ ਬਿਗਰਨ ਹੈ ਬਿਸਬਹਿ ਪਾਵੈ।
ਇਸ ਕਰਕੇ ਹੁਣ ਵਿਗਾੜ ਤੇ ਪੈਦਾ ਹੋਣਾ ਹੀ ਹੋਣਾ। ਇਹ ਉਹਨਾਂ ਬੰਦਿਆਂ ਨਾਲ ਗੱਲ ਕਰਦਾ ਜਿਹੜਾ ਲਾਗੇ ਵਜ਼ੀਰ ਬੈਠਾ ਸੀ ਨਾ, ਉਹ ਬੜਾ ਸਿਆਣਾ ਬੈਠਾ, ਉਹਨੇ ਬੜੀਆਂ ਦਵਾਈਆਂ ਪਾਉਣੀਆਂ ਭੀਮ ਚੰਦ ਨੂੰ। ਭੀਮ ਚੰਦ ਵੇਖੀ, ਇਹ ਗੱਲ ਦਾ ਚੇਤਾ ਰੱਖੀ, ਗੁਰੂ ਨਾਨਕ ਸਾਹਿਬ ਦੇ ਘਰ ਨਾਲ ਵੈਰ ਨਾ ਰੱਖੀ ਜੀ। ਉਹਨੇ ਬੜਾ ਸਮਝਾਉਣਾ, ਪਰ ਚੱਕਰ ਕੀ ਹੈ, ਵਿਨਾਸ਼ ਕਾਲੇ ਵਿਪਰੀਤ ਬੁੱਧੀ, ਹਿੰਦੀ ਦੀ ਕਹਾਵਤ ਹੈ, ਵਿਨਾਸ਼ ਕਾਲੇ ਵਿਪਰੀਤ ਬੁੱਧੀ। ਜਦੋਂ ਬੰਦੇ ਦਾ ਵਿਨਾਸ਼ ਭਾਵ ਪਤਨ ਨੇੜੇ ਆਉਂਦਾ, ਰੱਬ ਉਹਦੀ ਬੁੱਧੀ ਪੁੱਠੀ ਕਰ ਦਿੰਦਾ ਜੀ। ਜਦੋਂ ਚੰਗੇ ਦਿਨ ਆਉਂਦੇ ਨਾ, ਰੱਬ ਉਹਦੀ ਬੁੱਧੀ ਸਿੱਧੀ ਕਰ ਦਿੰਦਾ ਜੀ। ਜਿਹਦਾ ਪਤਨ ਨੇੜੇ ਆ ਜੇ, ਪਰਮੇਸ਼ਰ ਵੱਲੋਂ ਹੀ ਕੋਈ ਖੇਡ ਹੀ ਐਸੀ ਵਰਤਦੀ, ਉਹਦੀ ਬੁੱਧੀ ਪੁੱਠੀ ਹੋ ਜਾਂਦੀ ਜੀ। ਇਹਦੇ ਤੋਂ ਅੱਗੇ ਜੋ ਪ੍ਰਸੰਗ ਹੋਏਗਾ ਸਤ ਸੰਗਤ ਜੀ, ਉਹ ਆਪਾਂ ਅਗਲੇ ਦਿਨ ਸਰਵਣ ਕਰਾਂਗੇ। ਬਸ ਇਹ ਕਥਾ ਸੁਣ ਕੇ ਬੜੀ ਵੱਡੀ ਸਿੱਖਿਆ ਵੀ ਬੰਦੇ ਨੂੰ ਮਿਲਦੀ ਹੈ, ਪ੍ਰੇਮ ਵਿੱਚ ਰਹਿਣਾ, ਸ਼ਰਧਾ ਵਿੱਚ ਰਹਿਣਾ, ਨਿਮਰਤਾ ਦੇ ਵਿੱਚ ਰਹਿਣਾ, ਫੋਕੀਆਂ ਟੌਰ ਟਪੱਕੇ ਵਾਸਤੇ ਉਹ ਸਾਰਾ ਕੁਝ ਭੀਮ ਚੰਦ ਕਰ ਲਿਆ ਅਤੇ ਕੰਮ ਕੁਝ ਵੀ ਨਾ ਆਇਆ ਜੀ, ਕੰਮ ਕੁਝ ਵੀ ਨਾ ਆਇਆ। ਇਸੇ ਕਰਕੇ ਦਸਵੇਂ ਪਾਤਸ਼ਾਹ ਸ੍ਰੀ ਦਸਮ ਗ੍ਰੰਥ ਸਾਹਿਬ ਵਿੱਚ ਕਿਰਪਾ ਕਰਦੇ ਮਹਾਰਾਜ ਕਹਿੰਦੇ, ਬੜੇ ਬੜੇ ਵੱਡੇ ਰਾਜੇ, ਬੜੇ ਬੜੇ ਵੱਡੇ ਛਤਰਧਾਰੀ, ਹਾਂਜੀ, ਇੱਥੋਂ ਤੱਕ ਜਦੋਂ ਤੁਰਦੇ ਸੀਗੇ ਉਹਨਾਂ ਦੇ ਛਤਰ ਇੰਨੇ ਵੱਡੇ ਹੁੰਦੇ ਸੀਗੇ, ਕਈ ਕੋਹ ਤੱਕ ਉਹਨਾਂ ਦੀ ਸੈਨਾ ਹੁੰਦੀ ਸੀ, ਅੱਗੇ ਅੱਗੇ ਛਤਰ ਝੁੱਲਦੇ ਸਨ। ਕਹਿਣ ਲੱਗੇ ਦਸਵੇਂ ਪਾਤਸ਼ਾਹ ਕਹਿੰਦੇ, ਸੱਚਾ ਰਾਜਾ ਪਰਮੇਸ਼ਰ ਹੈ। ਅੱਜ ਕਹਿਣ ਲੱਗੇ, ਉਹੋ ਹੀ ਬੰਦੇ ਭੋਗ ਭੋਗ ਭੂਮ ਅੰਤ ਭੂਮ ਮੇ ਰਲੇ ਹੈ। ਉਹੋ ਹੀ ਬੰਦੇ ਕਹਿਣ ਲੱਗੇ, ਸਾਰਾ ਕੁਝ ਭੋਗਦੇ ਹੋਇਆ ਇਸੇ ਜ਼ਮੀਨ ਵਿੱਚ ਰਲ ਕੇ ਖੱਪ ਗਏ, ਪ੍ਰਾਪਤ ਕੁਝ ਵੀ ਨਾ ਹੋਇਆ। ਕਹਿਣ ਲੱਗੇ ਸਤ ਸੰਗਤ ਮਹਾਰਾਜ ਕਰਨ ਕਿਰਪਾ, ਜਿਹੜੇ ਸੰਗਤ ਵਿੱਚ ਬੈਠੇ ਹਨ ਨਾ, ਇਹ ਘੜੀਆਂ ਸਾਡੀਆਂ ਨੇ ਸਫਲੀਆਂ, ਇੱਥੋਂ ਪ੍ਰਾਪਤ ਹੋਣੀ ਸਾਨੂੰ ਸੁਮਤ, ਸਤਿਗੁਰੂ ਮਿਹਰ ਕਰਨ। ਸੱਚੇ ਪਾਤਸ਼ਾਹ, ਇੰਨਾ ਵੀ ਵੱਡਾ ਕੋਈ ਰਾਜਾ ਬਣ ਜੇ ਪਰ ਕੋਊ ਹਰ ਸਮਾਨ ਨਹੀਂ ਰਾਜਾ, ਇਹ ਭੂਪਤ ਸਭ ਦਿਵਸ ਚਾਰ ਕੇ ਝੂਠੇ ਕਰਤ ਦਿਵਾਜਾ। ਹਾਂਜੀ ਮਹਾਰਾਜ, ਸੱਚੇ ਪਾਤਸ਼ਾਹ ਕਹਿੰਦੇ ਰੱਬ ਤੋਂ ਵੱਡਾ ਰਾਜਾ ਕੋਈ ਨਹੀਂ। ਹਾਂਜੀ, ਇਹ ਤੇ ਚਾਰ ਦਿਨ ਦੇ ਰਾਜੇ ਨੇ, ਇਹਨਾਂ ਦੇ ਵਿਖਾਵੇ ਵੀ ਝੂਠੇ ਨੇ ਜੀ। ਸੱਚੇ ਪਾਤਸ਼ਾਹ ਮਿਹਰ ਕਰਨ, ਕਿਰਪਾ ਕਰਨ, ਹੋਈਆਂ ਬੇਅੰਤ ਪ੍ਰਕਾਰ ਦੀਆਂ ਭੁੱਲਾਂ ਚੁੱਕਾਂ ਦੀ ਖਿਮਾ ਬਖਸ਼ਿਸ਼ ਕਰਨੀ। ਆਓ ਪ੍ਰੇਮ ਨਾਲ ਸਾਰੀ ਸੰਗਤ ਨੇਤਰ ਬੰਦ ਕਰਕੇ ਮਨ ਨੂੰ ਜੋੜਦਿਆਂ ਹੋਇਆਂ ਕਹੋ ਜੀ, ਵਾਹਿਗੁਰੂ ਵਾਹਿਗੁਰੂ,
ਵਾਹਿਗੁਰੂ ਵਾਹਿਗੁਰੂ,
ਵਾਹਿਗੁਰੂ ਵਾਹਿਗੁਰੂ,
ਵਾਹਿਗੁਰੂ ਵਾਹਿਗੁਰੂ,
ਵਾਹਿਗੁਰੂ ਵਾਹਿਗੁਰੂ, ਵਾਹਿਗੁਰੂ ਵਾਹਿਗੁਰੂ,
ਵਾਹਿਗੁਰੂ ਵਾਹਿਗੁਰੂ, ਵਾਹਿਗੁਰੂ ਵਾਹਿਗੁਰੂ,
ਵਾਹਿਗੁਰੂ ਵਾਹਿਗੁਰੂ, ਵਾਹਿਗੁਰੂ ਵਾਹਿਗੁਰੂ,
ਵਾਹਿਗੁਰੂ ਵਾਹਿਗੁਰੂ, ਵਾਹਿਗੁਰੂ ਵਾਹਿਗੁਰੂ,
ਵਾਹਿਗੁਰੂ ਵਾਹਿਗੁਰੂ,
ਵਾਹਿਗੁਰੂ ਵਾਹਿਗੁਰੂ,
ਵਾਹਿਗੁਰੂ ਵਾਹਿਗੁਰੂ,
ਵਾਹਿਗੁਰੂ ਵਾਹਿਗੁਰੂ,
ਵਾਹਿਗੁਰੂ ਵਾਹਿਗੁਰੂ, ਵਾਹਿਗੁਰੂ ਵਾਹਿਗੁਰੂ,
ਵਾਹਿਗੁਰੂ ਵਾਹਿਗੁਰੂ, ਵਾਹਿਗੁਰੂ
ਵਾਹਿਗੁਰੂ, ਵਾਹਿਗੁਰੂ
ਵਾਹਿਗੁਰੂ
ਵਾਹਿਗੁਰੂ, ਵਾਹਿਗੁਰੂ ਵਾਹਿਗੁਰੂ,
ਵਾਹਿਗੁਰੂ ਵਾਹਿਗੁਰੂ।
ਸੱਚੇ ਪਾਤਸ਼ਾਹ ਮਿਹਰ ਕਰਨ, ਹੋਈਆਂ ਬੇਅੰਤ ਪ੍ਰਕਾਰ ਦੀਆਂ ਭੁੱਲਾਂ ਚੁੱਕਾਂ ਦੀ ਆਪ ਸਮੂਹ ਸੰਗਤ ਖਿਮਾ ਬਖਸ਼ਿਸ਼ ਕਰਨੀ ਜੀ। ਦੋਵੇਂ ਹੱਥ ਜੋੜ ਕੇ ਪ੍ਰੇਮ ਸਹਿਤ ਗੱਜ ਕੇ ਫਤਿਹ ਬੁਲਾਓ ਜੀ, ਵਾਹਿਗੁਰੂ ਜੀ ਕਾ ਖਾਲਸਾ,
ਵਾਹਿਗੁਰੂ ਜੀ ਕੀ ਫਤਿਹ।